ਸਤਨਾਮ ਵਾਹਿਗੁਰੂ ਸਾਹਿਬ ਜੀਓ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇਤਾ ਕੜਿਆ ਬਹੁ ਤੀਰਥ ਪਵਿਆ ਤੇਤੋ ਲਵਿਆ ਬਹੁ ਭੇਖ ਕੀਆ ਦੇਹੀ ਦੁਖ ਦੀਆ ਸੋਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਵਸਤ੍ਰ ਨਾ ਪਹਿਰੈ ਅਹਿਨਿਸ ਕਹਿਰੈ ਮੋਨ ਵੇਗੁਤਾ ਕਿਉਂ ਜਾਕੈ ਗੁਰ ਬਿਨ ਸੂਤਾ ਪਗ ਉਪੇ ਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਸ਼ਾਈ ਪਾਈ ਮੂਰਖ ਅੰਧੈ ਪਤ ਗਵਾਈ ਵਿਣ ਨਾਵੈ ਕਛ ਥਾਇ ਨਾ ਪਾਈ ਰਹਿ ਬੇਬਾਣੀ ਮੜੀ ਮਸਾਣੀ ਅੰਧ ਨਾ ਜਾਣੈ ਫਿਰ ਪਛੁਤਾਣੀ ਸਤਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨਹਿ ਕੇਵਲ ਹਉ ਮੈਂ ਸ਼ਬਦ ਜਲਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨਹਿ ਕੇਵਲ ਹਉ ਮੈਂ ਸ਼ਬਦ ਜਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਪ ਜੀ ਨੇ ਗੁਰੂ ਚਰਨਾਂ ਅੰਦਰ ਨਮਸਕਾਰ ਕਰਕੇ ਜੀਵਨ ਨੂੰ ਭਾਗਸ਼ਾਲੀ ਬਣਾਇਆ ਹੈ। ਅੱਜ ਦਾ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ। ਸੰਸਾਰ ਵਿੱਚ ਧਰਮ ਦਾ ਮਾਰਗ ਬਹੁਤ ਸਰਲ ਹੈ, ਪਰ ਕਈ ਵਾਰੀ ਇਸ ਦੁਨੀਆ ਵਿੱਚ ਧਰਮ ਕਮਾਉਣ ਵਾਲੇ ਲੋਕ ਆਪਣੀ ਸੰਸਾਰ ਵਿੱਚ ਵਡਿਆਈ ਕਰਵਾਉਣ ਵਾਸਤੇ ਜਾਂ ਆਮ ਲੋਕਾਂ ਨੂੰ ਧਰਮ ਤੋਂ ਵਾਂਝੇ ਰੱਖਣ ਵਾਸਤੇ ਇਸ ਮਾਰਗ ਨੂੰ ਜਾਣ ਬੁੱਝ ਕੇ ਹੇਰ ਫੇਰ ਵਿੱਚ ਪਾ ਕੇ ਔਖਾ ਕਰ ਦਿੰਦੇ। ਉਹਦਾ ਕਾਰਨ ਹੈ ਕਿ ਜਿਵੇਂ ਦੀ ਬਿਰਤੀ ਸੰਸਾਰਿਕ ਤੌਰ ਤੇ ਮਨੁੱਖ ਵਿੱਚ ਹੁੰਦੀ ਹੈ, ਉਸੇ ਤਰ੍ਹਾਂ ਦੀ ਬਿਰਤੀ ਲੈ ਕੇ ਉਹ ਧਰਮ ਵਿੱਚ ਤੁਰਦਾ ਹੈ। ਇਸ ਲਈ ਉਹ ਵੱਡੀਆਂ ਵੱਡੀਆਂ ਤਪੱਸਿਆਵਾਂ, ਵੱਡੇ ਵੱਡੇ ਕਰਮ ਕਾਂਡ, ਵੱਡੇ ਵੱਡੇ ਵਰਤ, ਧੂਣੀਆਂ ਤਪਾਉਣੀਆਂ, ਕਰਮ ਕਾਂਡਾਂ ਦੀ ਗੱਲ ਚੱਲਦੀ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਪਰਮਾਤਮਾ ਦੇ ਦਰ ਵੱਲ ਜਾਣ ਵਾਲਾ ਰਸਤਾ ਇੰਨਾ ਕਠਿਨ ਨਹੀਂ ਹੈ। ਹਾਂ, ਉਨ੍ਹਾਂ ਵਾਸਤੇ ਜ਼ਰੂਰ ਕਠਿਨ ਹੈ ਜੋ ਇਸ ਰਸਤੇ ਤੇ ਜਾਣਾ ਨਹੀਂ ਚਾਹੁੰਦੇ। ਇੱਕ ਮਨੁੱਖ ਜਿਸ ਚੀਜ਼ ਨੂੰ ਅਖਤਿਆਰ ਹੀ ਨਹੀਂ ਕਰਨਾ ਚਾਹੁੰਦਾ, ਉਹਦੀ ਰੁਚੀ ਹੀ ਨਹੀਂ ਹੈ, ਉਹਦਾ ਕੋਈ ਪ੍ਰਯੋਜਨ ਹੀ ਨਹੀਂ ਹੈ, ਉਹਦੇ ਵਾਸਤੇ ਤਾਂ ਹਰ ਇੱਕ ਰਸਤਾ ਕਠਿਨ ਹੈ। ਪਰ ਇੱਕ ਆਮ ਵਿਅਕਤੀ ਜਿਹੜਾ ਆਪਣੇ ਜੀਵਨ ਨੂੰ ਉੱਚਾ ਕਰਨਾ ਚਾਹੁੰਦਾ ਹੈ, ਉਹ ਕਿਵੇਂ ਇੰਨੇ ਵੱਡੇ ਕਰਮ ਕਾਂਡਾਂ ਵਿੱਚੋਂ ਲੰਘੇ? ਨਾ ਉਹਦੇ ਜੀਵਨ ਵਿੱਚ ਸਰੀਰ ਵਿੱਚ ਤਾਕਤ ਹੈ, ਨਾ ਉਹਦੇ ਕੋਲ ਸਮਾਂ ਹੈ, ਨਾ ਇੰਨੀ ਉਹਦੇ ਵਿੱਚ ਸਮਰੱਥਾ ਹੈ ਕੰਮ ਕਰਨ ਦੀ। ਤਾਂ ਫਿਰ ਗੁਰੂ ਸਾਹਿਬ ਨੇ ਇਨ੍ਹਾਂ ਕਰਮਾਂ ਦੇ ਉੱਤੇ ਅੱਜ ਕੁਝ ਸ਼ਬਦ ਕਹੇ। ਇਹਦੇ ਵਿੱਚ ਸਭ ਤੋਂ ਪਹਿਲਾਂ ਜਿੱਥੇ ਪੜ੍ਹਨ ਵਾਲਿਆਂ ਦੀ ਗੱਲ ਕੱਲ ਆਪ ਜੀ ਨੇ ਸਰਵਣ ਕੀਤੀ ਸੀ ਕਿ ਜਿਹੜੇ ਲੋਕ ਅੱਖਰਾਂ ਦੇ ਵਿੱਚ ਫਸ ਕੇ ਕੇਵਲ ਗਿਆਨ, ਬਾਹਰੀ ਗਿਆਨ ਉਹਦੇ ਨਾਲ ਹੀ ਜਿਉਂਦੇ ਨੇ, ਉਹ ਵੀ ਪਰਮਾਤਮਾ ਦੇ ਦਰ ਤੱਕ ਨਹੀਂ ਜਾ ਸਕਦੇ। ਸਤਿਗੁਰੂ ਨੇ ਅੱਖਰਾਂ ਨੂੰ ਵਰਤਿਆ ਜ਼ਰੂਰ ਹੈ, ਗਿਆਨ ਨੂੰ ਜ਼ਰੂਰ ਵਰਤਿਆ, ਪਰ ਗਿਆਨ ਇਸ ਤਰ੍ਹਾਂ ਹੈ ਜਿਵੇਂ ਅਸੀਂ ਭੋਜਨ ਛਕਣਾ ਹੋਵੇ ਤੇ ਸਾਨੂੰ ਉਹਦੇ ਵਾਸਤੇ ਭਾਂਡਿਆਂ ਦੀ ਲੋੜ ਪੈਂਦੀ ਹੈ, ਉਹਦੇ ਵਾਸਤੇ ਬਰਤਨ ਚਾਹੀਦੇ। ਅਸਲ ਮੁੱਦਾ ਕੀ ਸੀ ਭੋਜਨ ਦਾ? ਭੋਜਨ ਦਾ ਇਹ ਮੁੱਦਾ ਸੀ ਕਿ ਅਸੀਂ ਸਰੀਰ ਨੂੰ ਖੂਨ ਦੇਣਾ ਹੈ, ਤਾਕਤ ਦੇਣੀ ਹੈ, ਸਾਡੇ ਲੀਵਰ ਵਿੱਚ ਭੋਜਨ ਜਾਏ, ਉਹ ਖੂਨ ਬਣਾਏਗਾ, ਤੱਤ ਬਣਨਗੇ ਤੇ ਸਾਰੇ ਸਰੀਰ ਨੂੰ ਮਿਲਣਗੇ, ਸਰੀਰ ਤਾਕਤਵਰ ਹੋਏਗਾ। ਕਾਰਜ ਤੇ ਇਹ ਸੀ, ਕੰਮ ਤੇ ਇਹ ਸੀ। ਦੋ ਚੀਜ਼ਾਂ ਹੁੰਦੀਆਂ ਨੇ ਆਪ ਜੀ ਤਵਜੋ ਦੇਣਾ, ਦੋ ਲਫ਼ਜ਼ ਗੁਰਬਾਣੀ ਵਿਚ ਵਾਰ ਵਾਰ ਆਏ ਨੇ, ਕਾਰਨ ਔਰ ਕਾਰਜ। ਕਾਰਨ ਕਹਿੰਦੇ ਨੇ ਵੀ ਇਹ ਕੰਮ ਕਿਸ ਵਾਸਤੇ ਕੀਤਾ ਜਾ ਰਿਹਾ, ਇਹਦਾ ਕਾਰਨ ਕੀ। ਕਾਰਜ ਕਹਿੰਦੇ ਨੇ ਵੀ ਜਿਹੜਾ ਕੰਮ ਕੀਤਾ ਜਾ ਰਿਹਾ ਉਹਨੂੰ ਕਹਿੰਦੇ ਨੇ ਕਾਰਜ। ਹਰ ਇੱਕ ਕਾਰਜ ਦਾ ਕੋਈ ਕਾਰਨ ਹੁੰਦਾ ਹੈ, ਔਰ ਇਹ ਵੀ ਗੱਲ ਖਿਆਲ ਵਿਚ ਰੱਖਣਾ, ਜਿਹੜੇ ਕਾਰਜ ਦਾ, ਜਿਹੜੇ ਕੰਮ ਦਾ ਕੋਈ ਕਾਰਨ ਨਹੀਂ, ਉਸ ਕੰਮ ਵਿਚ ਬੰਦੇ ਨੂੰ ਨੀਂਦ ਆਉਣ ਲੱਗ ਪਏ, ਉਹਦੇ ਵਿਚ ਉਹ ਅੱਕ ਜਾਏਗਾ, ਉਹਦੇ ਵਿਚ ਉਹਨੂੰ ਕੋਈ ਪ੍ਰਯੋਜਨ ਨਹੀਂ ਰਹੇ। ਜਿਵੇਂ ਇੱਕ ਵਿਅਕਤੀ ਪਾਣੀ ਪੀ ਰਿਹਾ, ਉਹ ਕਾਰਨ ਨੇ ਪਿਆਸ ਬੁਝਾਉਣ ਦਾ, ਪਰ ਪਿਆਸ ਤੇ ਉਹਨੂੰ ਹੈ ਨਹੀਂ, ਇਸ ਲਈ ਉਹ ਕੀ ਕਰੇਗਾ, ਮੂੰਹ ਵਿਚ ਕਰੋਲੀਆਂ ਕਰੇਗਾ, ਪਾਣੀ ਵਾਪਸ ਕੱਢ ਦੇਗਾ, ਅੰਦਰ ਤਾਂ ਥਾਂ ਹੀ ਨਹੀਂ ਪਾਣੀ ਵਾਸਤੇ। ਉਹਦਾ ਕਾਰਨ ਬਣੇ ਪਾਣੀ ਪੀਣ ਦਾ, ਕਾਰਨ ਕੀ ਹੈ? ਪਿਆਸ ਲੱਗੀ। ਜਦੋਂ ਪਿਆਸ ਲੱਗੀ ਤੇ ਕਾਰਨ ਹੋ ਗਿਆ ਪਿਆਸ ਤੇ ਕਾਰਜ ਹੋ ਗਿਆ ਪਾਣੀ ਪੀਣਾ, ਫਿਰ ਉਹਨੂੰ ਕਰੇਗਾ ਤੇ ਉਹਦਾ ਆਨੰਦ ਆਏਗਾ। ਇਸ ਲਈ ਕਾਰਜ ਕੰਮ ਕੀ ਹੈ ਸਾਡੇ ਜੀਵਨ ਦੇ ਵਿਚ? ਮੈਂ ਉਦਾਹਰਣ ਦੇ ਰਿਹਾ ਸਾਂ ਵੀ ਸਰੀਰ ਦਾ ਖੂਨ ਸਾਨੂੰ ਤਾਕਤ ਚਾਹੀਦੀ ਹੈ, ਸਾਨੂੰ ਤੱਤ ਚਾਹੀਦੇ ਨੇ ਸਰੀਰ ਵਾਸਤੇ, ਇਹ ਸਾਡਾ ਕੰਮ ਹੈ, ਇਹ ਸਾਡੀ ਲੋੜ ਹੈ, ਸਰੀਰ ਨੂੰ ਖੂਨ ਚਾਹੀਦਾ ਸੀ। ਤੇ ਤੁਸੀਂ ਵੇਖੋ ਵੀ ਖੂਨ ਬਣਾਉਣ ਵਾਸਤੇ ਕਿੱਥੋਂ ਗੱਲ ਤੁਰੀ। ਆਪਾਂ ਉਦਾਹਰਣ ਦੇ ਤੌਰ ਤੇ ਲਈਏ, 6 ਮਹੀਨੇ ਪਹਿਲਾਂ ਗੱਲ ਤੁਰੀ ਤੇ ਤਾਂ ਜਾ ਕੇ ਮਨੁੱਖ ਦਾ ਖੂਨ ਬਣਿਆ। ਕਿਸੇ ਜ਼ਿਮੀਦਾਰ ਨੇ ਫਸਲ ਬੀਜੀ, ਕਣਕ ਬੀਜੀ, ਉਹ ਉੱਗੀ, ਫਿਰ ਉਹਨੂੰ ਪਰਵਰਿਸ਼ ਕੀਤੀ, ਫਿਰ ਉਹਨੂੰ ਦਾਣੇ ਲੱਗੇ, ਫਿਰ ਉਹਨੂੰ ਵੱਢਿਆ ਗਿਆ, ਫਿਰ ਉਹਨੂੰ ਕੱਟਿਆ ਗਿਆ, ਫਿਰ ਉਹਦਾ ਆਟਾ ਬਣਿਆ ਚੱਕੀ ਤੇ, ਫਿਰ ਉਹਨੂੰ ਘਰ ਲਿਆਂਦਾ, ਘਰ ਲਿਆ ਕੇ ਰਸੋਈ ਵਿਚ ਰੱਖਿਆ, ਫਿਰ ਉਹਦਾ ਆਟਾ ਗੁੰਨਿਆ ਗਿਆ। ਇਹ ਭਾਈ ਗੁਰਦਾਸ ਜੀ ਦੀ ਫਿਲਾਸਫੀ ਹੈ ਜਿਹੜੀ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ, ਔਰ ਇੰਨਾ ਵਕਤ ਨਹੀਂ ਵੀ ਉਹ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕੀਤਾ ਜਾ ਸਕੇ। ਫਿਰ ਉਹਨੂੰ ਗੁੰਨਿਆ ਗਿਆ, ਫਿਰ ਅੱਗ ਦਾ ਸਾਧਨ ਕੀਤਾ ਗਿਆ, ਫਿਰ ਤਵਾ, ਇਹ ਸਾਰਾ ਕੁਝ ਪਕਾਉਣ ਵਾਲੇ ਵੀ ਚਾਹੀਦੀ, ਪਕਾਉਣ ਵਾਲਾ ਚਾਹੀਦਾ ਜਿਹੜਾ ਉਹਨੂੰ ਚੰਗੀ ਤਰ੍ਹਾਂ ਜਾਣਦਾ ਹੋਵੇ। ਇਹ ਸਾਰਾ ਕੁਝ ਪ੍ਰਸ਼ਾਦਾ ਤਿਆਰ ਹੋ ਗਿਆ, ਫਿਰ ਅਜੇ ਵੀ ਹੋਰ ਉਹਦੇ ਵਾਸਤੇ ਭਾਂਡੇ ਚਾਹੀਦੇ ਨੇ ਖਾਣ ਵਾਸਤੇ, ਫਿਰ ਹੋਰ ਚੀਜ਼ਾਂ ਬੰਦੇ ਦੇ ਹੱਥ ਚਾਹੀਦੇ ਨੇ ਤੇ ਦੰਦ ਚਾਹੀਦੇ ਨੇ ਤਾਂ ਉਹ ਲੀਵਰ ਤੱਕ ਜਾਏਗਾ। ਇਸ ਕਣਕ ਦੇ ਉੱਗਣ ਤੋਂ ਲੈ ਕੇ ਤੇ ਖੂਨ ਬਣਨ ਤੱਕ ਕਿੰਨੀਆਂ ਚੀਜ਼ਾਂ ਰਾਹ ਵਿਚ ਆਈਆਂ, ਇਹ ਸਾਰੀਆਂ ਸਾਧਨ ਸਨ। ਇਹ ਜਿੰਨੇ ਗਿਆਨ ਨੇ ਨਾ ਧਰਮ ਦੇ, ਇਹ ਰਸਤੇ ਦੇ ਸਾਧਨ ਨੇ, ਇਹਨਾਂ ਨੂੰ ਵਰਤ ਕੇ ਬੰਦੇ ਨੇ ਪ੍ਰਯੋਜਨ ਉਹਦਾ ਹੈ ਵਾਹਿਗੁਰੂ ਦੇ ਪ੍ਰੇਮ ਵਿੱਚ ਆਉਣਾ, ਉਹਦੇ ਨਾਮ ਨਾਲ ਜੁੜਨਾ। ਧਰਮ ਦਾ ਸਾਰਾ ਕੰਮ ਇਹਦੇ ਤੇ ਖੜਾ ਹੈ ਕਿ ਬੰਦਾ ਪ੍ਰੇਮ ਤੱਕ ਚਲਾ ਜਾਏ, ਉਹਦੇ ਅੰਦਰ ਪ੍ਰੇਮ ਪੈਦਾ ਹੋ ਜਾਏ, ਬਾਕੀ ਪਿੱਛੇ। ਵੈਸੇ ਗੁਰੂ ਸਾਹਿਬ ਨੇ ਸਾਰਾ ਕੁਝ ਬਿਲਕੁਲ ਛੋਟਾ ਕਰ ਦਿੱਤਾ, ਜ਼ਿਆਦਾਤਰ ਜ਼ੋਰ ਸ਼ਬਦ ਤੇ ਦਿੱਤਾ ਗਿਆ, ਕਿਉਂਕਿ ਬਾਕੀ ਦੇ ਸਾਰੇ ਕਰਮ ਉਲਝਾ ਦਿੰਦੇ ਨੇ, ਜਿੰਨੇ ਵੀ ਕਰਮ ਨੇ। ਗੁਰਮਤ ਇਸ ਕਰਕੇ ਸ੍ਰੇਸ਼ਟ ਹੈ ਕਿ ਇਹਦੇ ਵਿੱਚ ਕੋਈ ਬਹੁਤਾ ਵਲੇਵਾ ਨਹੀਂ ਪਾਇਆ ਗਿਆ। ਦੋ ਹੀ ਚੀਜ਼ਾਂ ਨੇ, ਗੁਰਬਾਣੀ ਤੇ ਨਾਮ, ਤੀਜਾ ਸੇਵਾ ਕਹਿ ਲੋ, ਸੇਵਾ ਵੀ ਅਤ ਜ਼ਰੂਰੀ ਹੈ। ਇਹ ਗੱਲ ਖਿਆਲ ਵਿਚ ਰੱਖਣਾ, ਇਹ ਦੋ ਚੀਜ਼ਾਂ ਇਕ ਦੂਜੇ ਦੇ ਪਿੱਛੇ ਜੁੜੀਆਂ ਹੋਈਆਂ ਨੇ ਸਟੈਪ ਬਾਈ ਸਟੈਪ। ਸੇਵਾ ਪਹਿਲੀ ਕਲਾਸ ਹੈ, ਸੇਵਾ ਗੁਰਬਾਣੀ ਨੂੰ ਅੰਦਰ ਹਜ਼ਮ ਕਰੇਗੀ। ਜੇ ਤੁਸੀਂ ਬਾਣੀ ਪੜ੍ਹਦੇ ਹੋ ਨਾ, ਜ਼ਿਆਦਾ ਪੜ੍ਹਦੇ ਹੋ, ਜਲਦੀ ਵਿਕਾਸ ਚਾਹੀਦਾ, ਜਲਦੀ ਵਿਕਾਸ ਚਾਹੀਦਾ। ਤੇ ਜਿਵੇਂ ਇਕ ਪਹਿਲਵਾਨ ਖੁਰਾਕ ਖਾਂਦਾ ਹੈ ਤੇ ਉਹਨੂੰ ਖੁਰਾਕ ਦੇ ਨਾਲ ਕਸਰਤ ਕਰਨੀ ਪੈਂਦੀ, ਸੇਵਾ ਇਕ ਕਸਰਤ ਹੈ ਬਾਣੀ ਨੂੰ ਪਚਾਉਣ ਵਾਸਤੇ। ਨਹੀਂ ਤੇ ਉਹ ਬਾਣੀ, ਇਸ ਤਰ੍ਹਾਂ ਦੇ ਕਈ ਗੁਰਸਿੱਖ ਨੇ ਜਿਨ੍ਹਾਂ ਨੇ ਬਾਣੀ ਦਾ ਅਭਿਆਸ ਥੋੜੇ ਜਿਹਾ ਜ਼ਿਆਦਾ ਕੀਤਾ ਤੇ ਬਾਣੀ ਨੇ ਆਪਣਾ ਕੰਮ ਕਰਨਾ ਸੀ, ਉਹ ਕੋਈ ਚਾਰ ਗੱਲਾਂ ਇਧਰ ਦੀਆਂ ਕਹਿ ਬੈਠੇ, ਕਿਸੇ ਨੂੰ ਗੱਲ ਹੋ ਗਈ, ਉਸੇ ਤਰ੍ਹਾਂ ਉਹਨੇ ਤਾਂ ਕੰਮ ਕਰਨਾ ਹੀ ਸ਼ਬਦ ਨੇ, ਇਹ ਘਟਨਾ ਵਾਪਰ ਜਾਏਗੀ, ਤੁਸੀਂ ਜੋ ਚਾਹੋਗੇ ਇਕਦਮ ਹੋਣ ਲੱਗ ਜਾਏਗਾ, ਬੜੀ ਜਲਦੀ ਹੋਣ ਦੀ ਸੰਭਾਵਨਾ ਹੁੰਦੀ ਹੈ। ਪਰ ਇਹ ਤਾਂ ਇਸ ਤਰ੍ਹਾਂ ਹੈ ਕਿ ਮਨੁੱਖ ਅਜੇ ਦਿਹਾੜੀ ਕਰਕੇ ਘਰ ਆ ਰਿਹਾ ਸੀ ਤੇ ਰਾਹ ਵਿਚ ਹੀ ਉਹਨੇ ਜੋ ਕੁਝ ਕਮਾਇਆ ਸੀ ਖਿਲਾਰ ਕੇ ਆ ਗਿਆ, ਰਸਤੇ ਵਿਚ ਉਹਨੂੰ ਵੰਡ ਦਿੱਤਾ। ਉਹ ਟਿਕਾਣੇ ਤੇ ਤਾਂ ਗੱਲ ਗਈ ਨੇ ਜਿਹਦੇ ਵਾਸਤੇ ਕੀਤਾ ਗਿਆ ਸੀ, ਉਹ ਤਾਂ ਬਾਹਰ ਹੀ ਰਹਿ ਗਿਆ ਸਭ ਕੁਝ। ਤੇ ਕਦੀ ਕਦੀ ਇਸ ਤਰ੍ਹਾਂ ਦੇ ਕੁਝ ਲੋਕ ਸਮਝਣ ਵੀ ਲੱਗ ਪੈਂਦੇ ਵੀ ਹੁਣ ਅਸੀਂ ਸੰਤ ਹੋ ਗਏ, ਬ੍ਰਹਮ ਗਿਆਨੀ, ਕਿਉਂਕਿ ਫਲਾਣੇ ਨੂੰ ਇਹ ਕੰਮ ਕਿਹਾ ਸੀ ਉਹਦਾ ਕੰਮ ਹੋ ਗਿਆ। ਪਰ ਉਹਨੂੰ ਪਤਾ ਨਹੀਂ ਵੀ ਇਹ ਕੰਮ ਤਾਂ ਵੈਸੇ ਵੀ ਹੋ ਸਕਦਾ ਸੀ, ਇਹ ਤੂੰ ਬੜੀ ਮਹਿੰਗੀ ਪੂੰਜੀ ਜਿਹੜੀ ਇਹ ਛੋਟੇ ਜਿਹੇ ਕੰਮ ਤੇ ਲਾ ਦਿੱਤੀ। ਇਸ ਲਈ ਗੁਰਮਤ ਇਹਦੇ ਨਾਲ ਸਹਿਮਤ ਨਹੀਂ ਹੈ, ਉਹ ਕਹਿੰਦੇ ਤੂੰ ਕਰਮ ਕਰ, ਅਰਦਾਸ ਕਰ, ਔਰ ਜਿਹੜੀ ਜੁਗਤ ਬਣੀ ਹੋਈ ਹੈ ਸੰਸਾਰ ਦੀ ਉਹਦੇ ਅਨੁਸਾਰ ਚੱਲ, ਸਮੇਂ ਤੇ ਤੈਨੂੰ ਆਪਣੇ ਆਪ। ਇਹ ਜਿਹੜੀ ਕੀਮਤੀ ਪੂੰਜੀ ਹੈ ਨਾ, ਜਿਵੇਂ ਮਨੁੱਖ ਦੇ ਕੋਲ ਸੋਨਾ ਹੋਵੇ ਤੇ ਉਦੋਂ ਵੇਚਦਾ ਜਦੋਂ ਹੋਰ ਸਭ ਕੁਝ ਨਸ਼ਟ ਹੋ ਜਾਏ, ਉਹਦੇ ਤੋਂ ਪਹਿਲਾਂ ਨਹੀਂ ਵੇਚੇਗਾ, ਉਸ ਉਹਦੀ ਵਰਤੋਂ ਫਿਰ ਕਰੇਗਾ। ਫਿਰ ਇਹ ਤਾਂ ਸੋਨੇ ਤੋਂ ਵੀ ਬਹੁਤ ਕੀਮਤੀ ਹੈ, ਨਾਮ ਦੀ ਕਮਾਈ ਕੋਈ ਸੌਖੀ ਜਿਹੀ ਗੱਲ ਹੈ। ਇੱਕ ਫਕੀਰ ਦੇ ਕੋਲ ਭਾਈ ਵੀਰ ਸਿੰਘ ਹੋਰੀ ਗਏ ਸਨ, ਉਹਦੇ ਕੋਲ ਇੱਕ ਪਰਿਵਾਰ ਆਇਆ, ਉਹਨਾਂ ਦੀ ਮਿੱਤਰਤਾ ਸੀ ਦੋਵਾਂ ਦੀ, ਤੇ ਉੱਥੇ ਪਰਿਵਾਰ ਲੈ ਕੇ ਆਇਆ, ਛੋਟਾ ਜਿਹਾ ਬੱਚਾ ਸੀ। ਉਹ ਫਕੀਰ ਕਹਿੰਦਾ ਜੀ ਭਾਈ ਸਾਹਿਬ ਇਹ ਬੱਚਾ ਮੈਂ ਦਿੱਤਾ ਇਹਨਾਂ ਨੂੰ, ਮੈਂ ਇਹਨਾਂ ਨੂੰ ਆਸ਼ੀਰਵਾਦ ਦਿੱਤਾ ਸੀ। ਭਾਈ ਸਾਹਿਬ ਕਹਿੰਦੇ ਉਹਨਾਂ ਨੂੰ ਬੱਚਾ ਮਿਲ ਗਿਆ, ਤੇਰੇ ਕੋਲ ਕੀ ਰਹਿ ਗਿਆ, ਤੂੰ ਜਿਹੜਾ 6 ਮਹੀਨੇ ਕਰਦਾ ਰਿਹਾ ਉਹ ਤਾਂ ਇਹਦੇ ਵਿਚ ਲੰਘ ਗਿਆ। ਉਹਨੇ ਕਿਹਾ ਫਿਰ ਜਿਹੜੇ ਗੁਰੂ ਨਾਨਕ ਦੇ ਘਰ ਵਿਚ ਆਉਂਦੇ ਨੇ ਉਹ ਨਹੀਂ ਮੰਗਦੇ, ਉਹਨਾਂ ਨੂੰ ਨਹੀਂ ਮਿਲਦਾ। ਉਹਨਾਂ ਨੇ ਕਿਹਾ ਮਿਲਦਾ ਹੈ, ਪਰ ਉਹਦੇ ਵਿਚ ਬੰਦਾ ਸਾਧਨ ਨਹੀਂ ਬਣਦਾ, ਉਹਦੇ ਵਿਚ ਗੁਰੂ ਅੱਗੇ ਅਰਦਾਸ ਕੀਤੀ ਜਾਂਦੀ ਹੈ, ਫਰਕ ਇਹਨਾਂ ਹਿੱਸੇ। ਉਹਦੇ ਵਿਚ ਮਨੁੱਖ ਇਹ ਨਹੀਂ ਕਹੇਗਾ ਕਿ ਮੈਂ ਇਹ ਕੀਤਾ, ਗੁਰੂ ਸਾਹਿਬ ਖੁਦ ਵੀ ਨਹੀਂ ਕਹਿ ਰਹੇ, ਉਹ ਆਪ ਵੀ ਨਹੀਂ ਇਹ ਲਫ਼ਜ਼ ਵਰਤਦੇ, ਕਿਉਂਕਿ ਉਹਦੇ ਵਿਚ ਇਕ ਬੜਾ ਭਾਰੀ ਹਉਮੈ ਨੂੰ ਪੈਦਾ ਹੋਣ ਦਾ ਖਦਸ਼ਾ ਹੈ। ਇਸ ਕਰਕੇ ਗੁਰਸਿੱਖੀ ਵਿਚ ਤੇ ਇਹ ਜਿਹੜੇ ਦੂਸਰੇ ਅੱਜ ਦੇ ਸਾਧਨ ਨੇ, ਬੜਾ ਜ਼ਮੀਨ ਅਸਮਾਨ ਦਾ ਫਰਕ ਸਮਝ ਲੈਣਾ। ਸਿੱਖੀ ਦੀ ਸਾਨੂੰ ਸਮਝ ਆ ਜਾਏ ਤੇ ਕਮਾਉਣ ਲੱਗਿਆਂ ਫਿਰ ਮਨੁੱਖ ਸਿੱਧਾ ਤੁਰੇਗਾ। ਸਿੱਖੀ ਦਾ ਮਤਲਬ ਦਾਅਵੇਦਾਰੀ ਨਹੀਂ, ਬਾਕੀ ਦੇ ਸਾਧਨ ਦਾਅਵੇ ਤੇ ਖੜੇ ਨੇ ਵੀ ਇਨੇ ਮਹੀਨੇ ਵਿਚ ਤੁਹਾਡਾ ਇਹ ਚੱਕਰ ਖੁੱਲ ਜਾਏਗਾ, ਅਗਲੇ ਮਹੀਨੇ ਵਿਚ ਇਹ ਖੁੱਲ ਜਾਏਗਾ, ਤੁਹਾਡੀ ਸਮਾਧੀ ਲੱਗ ਜਾਏਗੀ, ਸਮਾਂ ਗਿਣਿਆ ਹੋਇਆ ਮਿਣਿਆ ਹੋਇਆ। ਪਰ ਗੁਰਮਤ ਇਹ ਨਹੀਂ ਕਹਿੰਦੀ, ਗੁਰੂ ਸਾਹਿਬ ਨੇ ਇਹਦੇ ਉੱਤੇ ਕਿਤੇ ਨਹੀਂ ਕਿਹਾ। ਉਹਨਾਂ ਨੇ ਸਿਰਫ ਦਰਵੇਸ਼ੀ, ਦਰਵੇਸ਼ ਦਾ ਅਰਥ ਹੈ ਦੁਆਰ ਤੇ ਬੈਠਾ ਹੋਇਆ। ਸਿੱਖੀ ਇੱਕ ਇਸ਼ਕ ਦੀ ਦੁਨੀਆ ਹੈ, ਪ੍ਰੇਮ ਦੀ ਕਹਾਣੀ ਹੈ। ਇਹਦੇ ਵਿਚ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਕਲਾ ਨੇ ਆਪਣੇ ਆਪ ਵਰਤੀਆਂ ਨੇ ਇਹਦੇ ਵਿਚ ਕੋਈ ਸ਼ੱਕ ਨਹੀਂ, ਤੇ ਵਰਤਦੀਆਂ ਨੇ ਪ੍ਰੇਮ ਦੀ ਦੁਨੀਆ ਤੇ ਸਾਰਿਆਂ ਤੋਂ ਤਾਕਤਵਰ ਹੈ। ਦੁਨੀਆਂ ਵਿੱਚ ਜਿੰਨੀਆਂ ਸ਼ਕਤੀਆਂ ਨੇ ਪ੍ਰੇਮ ਸਾਰਿਆਂ ਤੋਂ ਸ਼ਕਤੀਸ਼ਾਲੀ ਹੈ। ਇਹਨਾਂ ਹੋਰ ਕੁਝ ਵੀ ਤਾਕਤਵਰ ਨੇ ਜਿੰਨਾ ਪ੍ਰੇਮ, ਉਹ ਹਰ ਇੱਕ ਨੂੰ ਝੁਕਾ ਦਿੰਦਾ, ਹਰ ਇੱਕ ਨੂੰ ਮਜਬੂਰ ਕਰ ਦਿੰਦਾ। ਪ੍ਰੇਮ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਤੇ ਉਹਨੂੰ ਆਧਾਰ ਬਣਾਇਆ ਗੁਰੂ ਸਾਹਿਬ ਨੇ। ਆ ਸਭ ਤੋਂ ਖੁੰਖਾਰ ਜਾਨਵਰ ਹੈ ਸ਼ੇਰ। ਤੇ ਇੱਕ ਦਿਨ ਮੈਂ ਡਿਸਕਵਰੀ ਤੇ ਦੇਖ ਰਿਹਾ ਸੀ, ਉਹ ਦਿਖਾ ਰਹੇ ਸਨ ਬਈ ਉਹ ਕਿਸੇ ਨੂੰ ਬਖਸ਼ਦੇ ਨਹੀਂ ਪਰ ਪ੍ਰੇਮ ਅੱਗੇ ਉਹ ਵੀ ਚੁੱਕ ਜਾਂਦਾ। ਉਹਨਾਂ ਨੇ ਦਿਖਾਇਆ ਵੀ ਜੰਗਲ ਦੇ ਬਾਹਰਲੇ ਪਾਸੇ ਇੱਕ ਛੋਟਾ ਜਿਹਾ ਘਰ, ਉਥੇ ਇੱਕ ਪਰਿਵਾਰ ਕਦੀ ਕਦੀ ਰਹਿੰਦਾ ਸੀ ਜਾ ਕੇ, ਤੇ ਉਹ ਬੀਬੀ ਘਰ ਵਿਚ ਸੀ। ਉਹਦੇ ਘਰ ਤੋਂ ਥੋੜੀ ਦੂਰ ਨਾਲ ਜੰਗਲ ਸ਼ੁਰੂ ਹੋ ਜਾਂਦਾ ਸੀ ਤੇ ਆਮ ਹੀ ਵੱਡੇ ਜਾਨਵਰ ਉਹਨਾਂ ਦਿਖਾਏ ਉਥੇ ਫਿਰਦੇ, ਸ਼ੇਰ, ਚੀਤੇ, ਬਘਿਆੜ ਆਦਿ। ਉਥੇ ਕਿਤੇ ਸ਼ਾਮ ਨੂੰ ਰਾਤ ਦੇ ਵਕਤ ਇੱਕ ਸ਼ੇਰਨੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਇਹ ਸਾਰਾ ਕੁਝ ਉਹਨਾਂ ਨੇ ਕੈਮਰੇ ਵਿਚ ਕੈਦ ਕੀਤਾ ਸੀ। ਜਨਮ ਦਿੱਤਾ, ਉਪਰੋਂ ਮੌਸਮ ਵਿਗੜ ਗਿਆ, ਬੱਚਾ ਛੋਟਾ ਸੀ, ਉਹ ਚੁੱਕ ਨਹੀਂ ਸੀ ਸਕਦੇ ਤੇ ਉਹ ਲਾਚਾਰ ਹੋ ਕੇ ਉਥੋਂ ਚਲੀ ਗਏ। ਦਿਨ ਚੜਨ ਦੇ ਨੇੜੇ ਆ ਗਿਆ, ਉਹ ਬੱਚਾ ਉਥੇ ਪਿਆ। ਉਹ ਚਲੀ ਗਈ ਕਿਸੇ ਦੀ ਸਹਾਇਤਾ ਲੈਣ ਵਾਸਤੇ ਜਾਂ ਆਪਣੇ ਢੰਗ ਨਾਲ। ਉਹ ਜਿਹੜੀ ਉਹ ਬੀਬੀ ਸੀ ਉਸ ਘਰ ਵਿਚ, ਉਹਨੂੰ ਤਰਸ ਆਇਆ, ਉਹਨੂੰ ਪਿਆਰ ਪੈਦਾ ਹੋਇਆ, ਉਹਦੇ ਵਿਚ ਇਹ ਖਤਰਾ ਅੰਦਰੋਂ ਨਿਕਲ ਗਿਆ ਵੀ ਇਹ ਮਾਰਨ ਵਾਲੇ ਜੀਵ ਨੇ। ਉਹਨੇ ਪਿਆਰ ਨਾਲ ਉਹਦਾ ਬੱਚਾ ਚੁੱਕਿਆ ਤੇ ਆਪਣੇ ਕਮਰੇ ਵਿਚ ਲਿਆ ਕੇ ਸੁੱਕੇ ਥਾਂ ਤੇ ਰੱਖਿਆ, ਉਹਨੂੰ ਨਿੱਘ ਦਿੱਤਾ, ਸਾਰਾ ਦਿਨ ਉਹਦੀ ਸੇਵਾ ਕਰਦੀ ਰਹੀ। ਤੇ ਜਦੋਂ ਸ਼ਾਮ ਦਾ ਵਕਤ ਆਇਆ ਨਾ, ਉਹਦੇ ਮਨ ਵਿਚ ਪ੍ਰੇਮ ਸੀ, ਡਰ ਨਹੀਂ ਸੀ। ਮਨ ਹੀ ਕਈ ਚੀਜ਼ਾਂ ਪੈਦਾ ਕਰਦਾ। ਜਦੋਂ ਤੁਸੀਂ ਇਹ ਗੱਲ ਖਿਆਲ ਰੱਖਣਾ, ਮਨੁੱਖ ਦਾ ਮਨ ਦੁਸ਼ਮਣ ਨੂੰ ਦੁਸ਼ਮਣੀ ਵਾਸਤੇ ਉਕਸਾਉਂਦਾ ਹੈ। ਸਾਡਾ ਮਨ ਕਈ ਚੀਜ਼ਾਂ ਪੈਦਾ ਕਰਦਾ, ਜਿਵੇਂ ਦਾ ਅਸੀਂ ਚਿੱਤ ਬਣੇ ਹਾਂ। ਜੇ ਤੁਹਾਡੇ ਮਨ ਦੇ ਵਿਚ ਕਿਸੇ ਪ੍ਰਤੀ ਈਰਖਾ ਹੈ, ਈਰਖਾ ਕਰਨੇ ਆ, ਤੇ ਉਹ ਬਰੀਕ ਤਰੰਗਾ ਉਹਦੇ ਅੰਦਰ ਜਾ ਕੇ ਈਰਖਾ ਪੈਦਾ ਕਰ ਰਹੀਆਂ, ਉਹਦੇ ਅੰਦਰ ਵੀ ਪੈਦਾ ਕਰ ਰਹੀਆਂ। ਜੇ ਮਨੁੱਖ ਦੇ ਮਨ ਦੇ ਵਿਚ ਪਿਆਰ ਹੈ, ਪ੍ਰੇਮ ਹੈ, ਸ਼ਰਧਾ ਹੈ, ਉਹ ਸ਼ਰਧਾ ਆਪਣੇ ਆਪ ਵਿਚ ਹੈ, ਦੂਰ ਹੈ ਮਨੁੱਖ, ਪਰ ਉਹ ਸ਼ਰਧਾ ਦੂਸਰੇ ਦੇ ਮਨ ਵਿਚ ਸ਼ਰਧਾ ਪੈਦਾ ਕਰੇਗੀ, ਪ੍ਰੇਮ ਪੈਦਾ ਕਰੇਗੀ। ਇਸ ਲਈ ਇੱਕ ਮਿੱਤਰ ਨੇ ਦੂਸਰੇ ਨੂੰ ਕਿਹਾ ਸੀ ਕਿ ਤੂੰ ਮੈਨੂੰ ਕਿੰਨਾ ਕੁ ਪ੍ਰੇਮ ਕਰਨਾ। ਉਹਨੇ ਕਿਹਾ ਵੀ ਆਪਣੇ ਮਨ ਨੂੰ ਪੁੱਛ ਲੈ, ਜਿੰਨਾ ਕੁ ਤੂੰ ਕਰਨਾ ਉਨਾ ਹੀ ਮੈਂ ਕਰਨਾ। ਇੱਕ ਦੂਜੇ ਦਾ ਪ੍ਰਭਾਵ ਹੈ ਮਨ ਦੇ ਉੱਤੇ। ਸ਼ਾਮ ਦੇ ਵਕਤ ਉਹ ਸ਼ੇਰਨੀ ਆਈ, ਉਹਨੇ ਵੇਖਿਆ ਇੱਥੇ ਮੇਰਾ ਬੱਚਾ ਨਹੀਂ ਤੇ ਖੁੰਖਾਰੂ ਜਾਨਵਰ ਹੈ। ਔਰ ਉਹਨਾਂ ਕੋਲ ਵਿਗਿਆਨ ਹੁੰਦਾ ਵੀ ਉਹ ਨੱਕ ਨਾਲ ਵੇਖ ਲੈਂਦੇ ਬੱਚਾ ਕਿੱਧਰ ਲੈ ਕੇ ਗਿਆ ਸੁੰਘ ਕੇ। ਇਹਨਾਂ ਨੂੰ ਕੁਦਰਤ ਨੇ ਕਈ ਦਾਤਾਂ ਇਸ ਤਰ੍ਹਾਂ ਦੀਆਂ ਦਿੱਤੀਆਂ। ਉਹਨੇ ਜਦੋਂ ਸੁੰਘਿਆ ਤੇ ਦੇਖਿਆ ਵੀ ਇਹ ਬੱਚਾ ਇਸ ਘਰ ਵਿਚ ਪਿਆ। ਉਸ ਘਰ ਦੇ ਅੰਦਰ ਆ ਗਏ, ਉਹ ਬੀਬੀ, ਉਹ ਪਰਿਵਾਰ ਉਥੇ ਬੈਠਾ ਹੋਇਆ ਸੀ। ਉਥੇ ਆ ਕੇ ਉਹਨੇ ਬੜੇ ਪਿਆਰ ਨਾਲ ਆਪਣੇ ਬੱਚੇ ਨੂੰ ਸੁੰਘਿਆ ਔਰ ਉਹਨੇ ਇਹ ਸਮਝ ਲਿਆ ਵੀ ਇਹਨਾਂ ਰਾਤ ਮੇਰਾ ਬੱਚਾ ਬਚਾ ਕੇ ਰੱਖਿਆ, ਠੰਡ ਤੋਂ ਬਚਾਇਆ। ਇਸ ਕਰਕੇ ਉਹਦੇ ਮਨ ਵਿਚ ਵੀ ਪ੍ਰੇਮ ਪੈਦਾ ਹੋ ਗਿਆ। ਜਿਹੜਾ ਖੁੰਖਾਰੂ ਜਾਨਵਰ ਸੀ ਉਹਦੇ ਅੰਦਰ ਵੀ ਪ੍ਰੇਮ ਪੈਦਾ ਹੋ ਗਿਆ ਤੇ ਉਹਨੇ ਬੜੀ ਪ੍ਰੇਮ ਭਰੀ ਨਜ਼ਰ ਨਾਲ ਉਸ ਪਰਿਵਾਰ ਵੱਲ ਵੇਖਿਆ। ਔਰ ਉਹ ਕਹਿੰਦੇ ਨੇ ਵੀ ਉਹਦੀਆਂ ਅੱਖਾਂ ਵਿਚੋਂ ਸਾਨੂੰ, ਕਿਉਂਕਿ ਭਾਸ਼ਾ ਤੇ ਉਹ ਬੋਲ ਨਹੀਂ ਸਕਦੀ, ਜਾਨਵਰ ਹੈ, ਉਹਦੀਆਂ ਅੱਖਾਂ ਵਿਚੋਂ ਸਾਨੂੰ ਇਹ ਝਲਕਦਾ ਸੀ ਵੀ ਜਿਵੇਂ ਉਹ ਧੰਨਵਾਦ ਦੇ ਕੁਝ ਸ਼ਬਦ ਕਹਿ ਰਹੀ, ਜਿਵੇਂ ਕੋਈ ਉਹ ਇਸ ਤਰ੍ਹਾਂ ਦੇ ਲਫ਼ਜ਼ ਬੋਲ ਰਹੀ ਹੈ। ਕਿਉਂਕਿ ਜਦੋਂ ਬੰਦਾ ਧੰਨਵਾਦ ਕਰਦਾ ਹੈ ਉਹ ਕੱਲਾ ਜ਼ੁਬਾਨ ਤੋਂ ਨਹੀਂ ਕਰਦਾ, ਉਹਦਾ ਇੱਕ ਇੱਕ ਰੋਮ ਨਾਲ ਬੋਲਦਾ, ਉਹਦੀਆਂ ਅੱਖਾਂ ਦੀ ਭਾਸ਼ਾ। ਕਈ ਤਰ੍ਹਾਂ ਦੀ ਬਾਣੀ ਮੈਂ ਅੱਗੇ ਅਰਜ ਕਰਾਂਗਾ ਥੋੜੇ ਸਮੇਂ ਵਿਚ ਕਿ ਉਹਦੀਆਂ ਅੱਖਾਂ ਦੇ ਵਿਚ ਇਸ ਤਰ੍ਹਾਂ ਸੀ ਜਿਵੇਂ ਧੰਨਵਾਦ। ਉਹਨੇ ਆਪਣਾ ਉਹ ਬੱਚਾ ਚੁੱਕਿਆ ਚਲੀ ਗਈ। ਉਹਦੇ ਵਿਚ ਦਿਖਾਉਣ ਦਾ ਮਸਲਾ ਇਹ ਸੀ ਕਿ ਪ੍ਰੇਮ ਦੁਨੀਆਂ ਦੀ ਸਾਰਿਆਂ ਤੋਂ ਵੱਡੀ ਸ਼ਕਤੀ ਹੈ। ਉਹ ਹਰ ਇੱਕ ਨੂੰ, ਜਦੋਂ ਪਰਮਾਤਮਾ ਤੋਂ ਵੱਧ ਕੋਈ ਸ਼ਕਤੀਸ਼ਾਲੀ ਹੈ ਨਹੀਂ, ਤੇ ਪਰਮਾਤਮਾ ਕਹਿੰਦਾ ਵੀ ਇੱਕ ਸਮੇਂ ਮੋਕੋ ਮੋਪੈ ਬੰਦ ਹੈ, ਤੋ ਪੁਨ ਮੋਪੈ ਜਵਾਬ ਨਾ ਹੋਏ, ਜੋ ਹਮ ਬੰਧੇ ਮੋਹ ਪਾਸ ਹਮ ਪ੍ਰੇਮ ਬੰਧਨ ਤੋਂ ਬੰਧੇ। ਜੇ ਸਾਰਿਆਂ ਤੋਂ ਸੁਪਰ ਪਾਵਰ ਜੀਵਨ ਦੀ ਪਰਮਾਤਮਾ ਪ੍ਰੇਮ ਦੇ ਨਾਲ ਮਨੁੱਖ ਦੇ ਵਸ ਵਿਚ ਆ ਜਾਂਦਾ ਹੈ ਤੇ ਦੁਨੀਆਂ ਵਿਚ ਬਾਕੀ ਕੀ ਬਚਦਾ ਹੈ ਜਿਹੜਾ ਪ੍ਰੇਮ ਨਾਲ ਵਸ ਵਿਚ ਨਹੀਂ ਆ ਸਕਦਾ। ਪਰ ਉਹ ਪ੍ਰੇਮ ਨਿਰਸਵਾਰਥ ਹੋਵੇ। ਇਸ ਲਈ ਪ੍ਰੇਮ ਦੇ ਅਰਥ ਪਹਿਲਾਂ ਕਈ ਵਾਰੀ ਤੁਸੀਂ ਸੁਣ ਚੁੱਕੇ ਹੋ, ਪ੍ਰੇਮ ਦੇ ਅਰਥ ਵਾਸ਼ਨਾ ਨਹੀਂ ਹੁੰਦਾ, ਉਹਦੇ ਅਰਥ ਸਿਰਫ ਇੱਕ ਅੰਦਰ ਦਾ ਭਾਵ ਹੁੰਦਾ ਹੈ, ਬਿਨਾਂ ਸਾਧਨ ਤੋਂ ਪੈਦਾ ਹੁੰਦਾ ਹੈ, ਬਿਨਾਂ ਲੋੜ ਤੋਂ, ਜਿਵੇਂ ਇੱਕ ਬੱਚਾ ਵੈਸੇ ਹੀ ਖੁਸ਼ ਹੋ ਜਾਂਦਾ। ਜੇ ਤੁਸੀਂ ਪ੍ਰੇਮ ਨੂੰ ਪੂਰੀ ਤਰ੍ਹਾਂ ਜਾਣਨਾ ਤੇ ਬੱਚੇ ਬਾਰੇ ਦੇਖ ਲੈਣਾ, ਉਹ ਬੱਚਾ ਕੁਝ ਵੀ ਪ੍ਰਾਪਤ ਨਹੀਂ ਕਰ ਰਿਹਾ ਜਦੋਂ ਅਜੇ ਮਹੀਨੇ ਦਾ, ਦੋ ਮਹੀਨੇ ਦਾ। ਔਰ ਵਿਗਿਆਨ ਨੇ ਇਹਦੇ ਉੱਤੇ ਬੜਾ ਜ਼ੋਰ ਲਾਇਆ, ਖੋਜ ਕੀਤੀ ਕਿ ਉਹ ਹੱਸਦਾ ਕਿਉਂ ਹੈ। ਕਈ ਵਾਰੀ ਉਹ ਇਕੱਲਾ ਹੱਸਦਾ, ਕਈ ਵਾਰੀ ਸੁੱਤਾ ਹੋਇਆ ਵੀ ਹੱਸਦਾ, ਔਰ ਕਈ ਵਾਰੀ ਬੜਾ ਖੁਸ਼ ਹੁੰਦਾ ਬਿਨਾਂ ਕਾਰਨ ਤੋਂ, ਬਿਨਾਂ ਲੋੜ ਤੋਂ। ਵਿਗਿਆਨ ਨੇ ਇਹਦੇ ਉੱਤੇ ਬਹੁਤ ਜ਼ੋਰ ਲਾਇਆ ਵੀ ਇਹ ਕਿਉਂ ਖੁਸ਼ ਹੋ ਰਿਹਾ। ਇੰਨਾ ਖੁਸ਼ ਤੇ ਕੋਈ ਪ੍ਰਧਾਨ ਮੰਤਰੀ ਬਣ ਕੇ ਵੀ ਨਹੀਂ ਹੁੰਦਾ ਜਿੰਨਾ ਉਹ ਖੁਸ਼ ਹੁੰਦਾ। ਪਰ ਉਹਨਾਂ ਦੀ ਪਕੜ ਵਿਚ ਨਹੀਂ ਆਇਆ। ਅਸਲ ਵਿਚ ਉਹਦੀ ਖੁਸ਼ੀ ਦਾ ਕਾਰਨ ਅਜੇ ਉਹਦੇ ਮਨ ਦੇ ਉੱਤੇ ਸੰਸਾਰ ਦੀ ਖਿੱਚ ਨਹੀਂ ਬਣੀ, ਔਰ ਅੰਦਰ ਦੀ ਐਨਰਜੀ ਪ੍ਰੇਮ ਬਣ ਕੇ ਵਹਿ ਰਹੀ, ਇਸ ਲਈ ਖੁਸ਼ ਹੁੰਦਾ ਜਾ ਰਿਹਾ ਬਿਨਾਂ ਕੰਮ। ਨਾਨਕ ਵਿਕਸੈ ਬੇਪਰਵਾਹ। ਇਹ ਪਰਮਾਤਮਾ ਦਾ, ਬੱਚੇ ਦਾ ਤੇ ਬ੍ਰਹਮ ਗਿਆਨੀ ਦਾ ਸੁਭਾਅ ਤਿੰਨਾਂ ਦਾ ਮਿਲਦਾ। ਬਿਨਾਂ ਕਾਰਨ ਤੋਂ ਪ੍ਰੇਮ ਹੋਣਾ ਉਹਨੂੰ ਪ੍ਰੇਮ ਕਹਿੰਦੇ। ਜਿਸ ਪ੍ਰੇਮ ਦੇ ਵਿਚ ਕੋਈ ਕਾਰਨ ਆ ਗਿਆ, ਉਹ ਪ੍ਰੇਮ ਦੇ ਵਿਚ ਕੁਝ ਨਾ ਕੁਝ ਮਿਲਾਵਟ ਹੋ ਗਈ, ਉਹ ਫਿਰ ਟੁੱਟੇਗਾ ਜ਼ਰੂਰ, ਉਹ ਫਿਰ ਘਟੇਗਾ, ਦੂਸਰਾ ਨਹੀਂ ਘਟਦਾ। ਕਿਉਂਕਿ ਸਾਧਨ ਹੀ ਕੋਈ ਨਹੀਂ ਸੀ, ਕਿਉਂਕਿ ਸਾਧਨ ਨਾਲ ਜਿਹੜੀ ਚੀਜ਼ ਪੈਦਾ ਹੋਈ ਹੈ। ਹੁਣ ਲਾਈਟ ਬਾਹਰ ਸੂਰਜ ਚੜਿਆ, ਉਹ ਲਾਈਟ ਆਪਣੇ ਆਪ ਤੋਂ ਹੈ, ਤੇ ਜਿਹੜੀ ਬਲਬ ਕਰਕੇ ਆ ਰਹੀ ਲਾਈਟ ਚਲੀ ਜਾਏਗੀ ਤੇ ਲਾਈਟ ਖਤਮ ਹੋ ਜਾਏਗੀ। ਇਹ ਜਿਹੜੇ ਸੰਸਾਰ ਦੇ ਪ੍ਰੇਮ ਨੇ, ਸਾਧਨ ਨਾਲ ਪੈਦਾ ਹੁੰਦੇ ਤੇ ਸਾਧਨ ਦੇ ਟੁੱਟਿਆ ਖਤਮ ਹੋ ਜਾਂਦੇ। ਜਿਹੜੇ ਸਰੀਰ ਕਰਕੇ ਪ੍ਰੇਮ ਪੈਦਾ ਹੋਏ ਨੇ, ਤੇ ਸਰੀਰ ਤੇ ਚਿੰਨ ਚਿੰਨ ਤਨ ਖਿੱਚੈ ਜਰਾ ਜਨਾਵੈ, ਉਹ ਤਾਂ ਜਿਉਂ ਜਿਉਂ ਸਰੀਰ ਘਟਦਾ ਤਿਉਂ ਤਿਉਂ ਪ੍ਰੇਮ ਵੀ ਘਟਦੇ। ਇਸ ਕਰਕੇ ਐਸਾ ਪ੍ਰੇਮ ਸਤਿਗੁਰੂ ਨੇ ਕਿਹਾ ਹੈ ਕਿ ਪ੍ਰੇਮ ਤੋਂ ਵਾਂਝੇ ਇਹ ਕਰਮ ਜੀਵਨ ਦੇ ਵਿਚ ਕੁਝ ਸਵਾਰ ਨਹੀਂ ਸਕਦੇ। ਭਾਵੇਂ ਕਿ ਬੇਨਤੀ ਕਰ ਰਿਹਾ ਸਾਂ ਕਿ ਇਹ ਸਾਰੇ ਸਾਧਨ ਨੇ, ਆ ਜਿਹੜੇ ਖਾਸ ਕਰਕੇ ਅੱਖਰ ਗੁਰੂ ਸਾਹਿਬ ਨੇ ਵਰਤੇ ਨੇ, ਮਨੁੱਖ ਦਾ ਪ੍ਰਯੋਜਨ ਹੈ ਸਰੀਰ ਵਾਸਤੇ ਖੂਨ ਪ੍ਰਾਪਤ ਕਰਨਾ, ਪਰ ਉਹਦੇ ਵਾਸਤੇ ਜਿਹੜੇ ਰਾਹ ਵਿਚ ਸਾਧਨ ਆਏ ਨੇ ਉਸ ਭੋਜਨ ਨੂੰ ਤਿਆਰ ਕਰਨ ਵਾਸਤੇ, ਉਹ ਜ਼ਰੂਰੀ ਸਨ, ਪਰ ਉਹਨਾਂ ਨੂੰ ਪ੍ਰਾਪਤ ਕਰਕੇ ਛੱਡੀ ਜਾਣਾ ਸੀ ਤਤ ਲੈ ਕੇ ਤੇ ਸਭ ਕੁਝ ਛੱਡ ਦੇਣਾ ਸੀ। ਇਸ ਕਰਕੇ ਆ ਜਿੰਨੇ ਸਾਧਨ ਨੇ, ਅੱਖਰ ਨੇ, ਗਿਆਨ ਨੇ, ਇਹਨਾਂ ਨੂੰ ਕਦੇ ਇਕੱਲੇ ਦਿਮਾਗ ਨਾਲ ਨਾ ਸੁਣਨਾ ਤੇ ਨਾ ਪੜ੍ਹਨਾ, ਇਹਨੂੰ ਹਿਰਦੇ ਨਾਲ ਪ੍ਰੇਮ ਨਾਲ ਸੁਣਨਾ। ਜੇ ਦਿਮਾਗ ਨਾਲ ਸੁਣਿਆ ਤੇ ਸਿਰ ਦਾ ਬੋਝ ਬਣ ਜਾਣਗੇ, ਭਾਰ ਬਣ ਜਾਣਗੇ, ਉਹ ਯਾਦ ਵਿਚ ਸਿਮਰਤੀ ਬਣਦੇ ਜਾਣਗੇ। ਔਰ ਜਿੱਦਣ ਸਿਮਰਤੀ ਭਰੀ ਗਈ, ਜਿੱਦਣ ਯਾਦਾਸ਼ਤ ਭਰੀ ਗਈ, ਉਦਣ ਫਿਰ ਇਹ ਘਟਨਾ ਵਾਪਰੇਗੀ, ਲਿਖ ਲਿਖ ਪੜਿਆ ਚੇਤਾ ਕਰੇ, ਕਿਉਂਕਿ ਉਹ ਗਿਆਨ ਅੰਦਰ ਇਕੱਠਾ ਹੋ ਗਿਆ ਔਰ ਅੱਗੇ ਨਹੀਂ ਗਿਆ, ਰਸਤੇ ਵਿਚ ਹੀ ਰਹਿ ਗਿਆ। ਇਸ ਲਈ ਪ੍ਰੇਮ ਦੇ ਨਾਲ ਹੀ ਗੁਰੂ ਸਾਹਿਬ ਕਹਿੰਦੇ ਜੋ ਵੀ ਤੁਸੀਂ ਕਰਨਾ, ਜੇ ਆਪ ਦੀ ਸਹਿਜ ਪਾਠ ਕਰੋਗੇ ਤੇ ਇੱਕ ਇੱਕ ਪੰਕਤੀ ਤੋਂ ਬਾਅਦ ਇਹ ਇਸ਼ਾਰਾ ਆਏਗਾ ਬਾਣੀ ਵਿਚ, ਤੂੰ ਜੋ ਕੁਝ ਵੀ ਕਰਨਾ ਉਹਦੇ ਵਿਚ ਭਾਵੇਂ ਤੇਰੇ ਅੰਦਰ ਪ੍ਰੇਮ ਨਹੀਂ ਪਰ ਭਾਵ ਵਿਚ ਰਹਿ ਕੇ ਕਰ, ਅੰਦਰੋਂ ਨਰਮ ਹੋ ਕੇ ਕਰ, ਨਹੀਂ ਤੇ ਉਹ ਤੇਰੀ ਖੋਪੜੀ ਵਿਚ ਅੜ ਜਾਏਗਾ, ਉਹ ਹਿਰਦੇ ਤੱਕ ਨਹੀਂ ਜਾਏਗਾ। ਹਿਰਦੇ ਦੇ ਅਰਥ ਨੇ ਪ੍ਰੇਮ, ਜਿਹਦੇ ਵਿਚ ਪ੍ਰੇਮ ਪ੍ਰਗਟ ਹੁੰਦਾ। ਇਸ ਕਰਕੇ ਇਹ ਜਿਹੜੇ ਅੱਖਰ ਨੇ, ਕਿਉਂ ਇਹ ਕੱਢਣ ਵਾਸਤੇ ਕੰਮ ਦੇ ਗਏ ਰਸਤੇ ਵਿਚ, ਕਿਉਂਕਿ ਬੰਦੇ ਨੇ ਇਹਨਾਂ ਨੂੰ ਵਰਤਿਆ ਆਪਣੀ ਐਸ਼ ਵਰਜ ਵਾਸਤੇ। ਇਸੇ ਤਰ੍ਹਾਂ ਜਿਵੇਂ ਚਾਰ ਬਾਣੀਆਂ ਗਿਣੀਆਂ ਨੇ ਖੋਜਕਾਰਾਂ ਨੇ, ਅੱਖਰ ਜਿਹੜਾ ਹੈ ਉਹ ਚੌਥੀ ਬਾਣੀ, ਆ ਜਿਹੜਾ ਬਾਹਰ ਅੱਖਰ ਲਿਖਿਆ ਜਾਂਦਾ ਹੈ ਇਹ ਚੌਥੀ ਪ੍ਰਕਾਰ ਦਾ ਸ਼ਬਦ ਹੈ। ਇਹਦੇ ਤੋਂ ਪਹਿਲਾਂ ਇਹ ਤਿੰਨ ਚਾਰ ਥਾਵਾਂ ਤੋਂ ਲੰਘ ਕੇ ਆਉਂਦਾ ਤੇ ਉਹਨਾਂ ਦੇ ਸ਼ਬਦ ਜਿਹੜਾ ਜੇ ਕੋਈ ਸ਼ਬਦ ਨਾਲ ਜੁੜੇ ਤੇ ਉਹਨਾਂ ਰਾਹਾਂ ਦੇ ਰਾਹੀਂ ਉਹ ਵਾਪਸ ਚਲਾ ਜਾਂਦਾ। ਖੋਜਕਾਰਾਂ ਨੇ ਭਾਸ਼ਾ ਚਾਰ ਤਰ੍ਹਾਂ ਦੀ ਲਿਖੀ, ਵੈਸੇ ਕਈ ਤਰ੍ਹਾਂ ਦੀ ਭਾਸ਼ਾ, ਚਾਰ ਤਰ੍ਹਾਂ ਦੀ ਭਾਸ਼ਾ ਉਹਨਾਂ ਨੇ ਸਿੱਧੇ ਤੌਰ ਤੇ ਗਿਣ ਦਿੱਤੀ। ਉਹਨਾਂ ਨੂੰ ਉਹਨਾਂ ਨੇ ਨਾਮ ਦਿੱਤਾ ਹੈ, ਪਰਾ, ਬਸੰਤੀ, ਬੈਕਰੀ, ਮਧਮਾ ਤੇ ਬੈਕਰੀ। ਇਸ ਢੰਗ ਦੇ ਨਾਲ ਇਹ ਚਾਰ ਸੈਂਟਰ ਨੇ ਬੰਦੇ ਦੇ ਸਰੀਰ ਦੇ, ਚੌਵਾਂ ਥਾਵਾਂ ਤੋਂ ਸ਼ਬਦ ਹੋ ਕੇ ਲੰਘ ਕੇ ਬਾਹਰ ਆਉਂਦਾ। ਇਹ ਚਾਰ ਥਾਵਾਂ ਵਿੱਚੋਂ ਗੁਜ਼ਰਦਾ ਹੈ। ਪਰਾ ਕਹਿੰਦੇ ਨੇ ਇਹ ਧੁਨੀ ਵਾਲੇ ਥਾਂ ਤੇ ਪੈਦਾ ਹੁੰਦੀ ਹੈ, ਇਸ ਲਈ ਇਹਦਾ ਨਾਮ ਹੀ ਧੁਨੀ ਰੱਖਿਆ ਗਿਆ। ਇਹ ਸ਼ਬਦ ਦਾ ਜਿਹੜਾ ਧੁਨੀ ਅੱਖਰ ਨਾਮ ਹੀ ਤਾਂ ਦਿੱਤਾ ਗਿਆ, ਧੁਨੀ ਦੇ ਅਰਥ ਨੇ ਸ਼ਬਦ, ਆਵਾਜ਼, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਸਭ ਤੋਂ ਪਹਿਲਾਂ ਜਦੋਂ ਬੰਦਾ ਅਸਲ ਵਿਚ ਇਹ ਕਹਾਣੀ ਬੰਦੇ ਦੇ ਮਾਇੰਡ ਤੋਂ ਸ਼ੁਰੂ ਹੁੰਦੀ ਹੈ, ਅੱਖਰ ਕਿੱਥੋਂ ਪੈਦਾ ਹੁੰਦਾ? ਮੈਂ ਥੋੜੀ ਜਿਹੀ ਬੇਨਤੀ ਕਰਦੇ ਹਾਂ, ਕਿਉਂਕਿ ਸਿੱਖ ਦਾ ਵਾਹ ਹੀ ਅੱਖਰਾਂ ਨਾਲ ਪੈਂਦਾ, ਦਿਨ ਰਾਤ ਸ਼ਬਦ ਦੇ ਰਾਹੀਂ ਉਹਨੇ ਜੁੜਨਾ। ਅੱਖਰ ਪੈਦਾ ਕਿੱਥੋਂ ਹੁੰਦੇ ਨੇ? ਇਹ ਅੱਖਰ ਸਭ ਤੋਂ ਪਹਿਲਾਂ ਬੰਦੇ ਦੇ ਮਾਇੰਡ ਵਿਚੋਂ ਪੈਦਾ ਹੁੰਦੇ ਨੇ, ਅੱਖਾਂ ਦੇ ਕੋਲ ਜਦੋਂ ਉਹ ਵੇਖਦਾ ਅੱਖ ਦੇ ਨਾਲ, ਅੱਖ ਦੇ ਨਾਲ ਅੰਦਰ ਖਬਰ ਜਾਂਦੀ ਹੈ ਕੌਣ ਆਇਆ, ਫਿਰ ਉਹ ਜਦੋਂ ਦਿਮਾਗ ਵਿਚ ਖਬਰ ਜਾਂਦੀ ਤੇ ਦਿਮਾਗ ਤੋਂ ਸਿੱਧੀ ਫਿਰ ਉਹ ਧੁਨੀ ਤੱਕ ਜਾਂਦੀ ਸ਼ਬਦ ਬਣਨ ਵਾਸਤੇ, ਉਦੋਂ ਉਹਦਾ ਕੋਈ ਆਕਾਰ ਨਹੀਂ ਹੁੰਦਾ। ਇਸ ਲਈ ਪਹਿਲੀ ਬਾਣੀ, ਪਹਿਲੇ ਪ੍ਰਕਾਰ ਦੇ ਅੱਖਰ ਉਹਨਾਂ ਨੂੰ ਕਹਿੰਦੇ ਪਰਾ। ਪਰਾ ਦੇ ਅਰਥ ਨੇ ਪਰਾਂ ਤੋਂ ਪਰਾਂ, ਭਾਵ ਉਹਦਾ ਕੋਈ ਆਕਾਰ ਨਹੀਂ, ਉਹ ਕੇਵਲ ਇੱਕ ਅੰਦਰ ਪ੍ਰੇਮ ਦੇ ਰੂਪ ਵਿਚ ਪੈਦਾ ਹੁੰਦਾ। ਪਰਾ ਪਸੰਤੀ, ਪਸੰਤੀ ਕਹਿੰਦੇ ਨੇ ਹਿਰਦੇ ਨੂੰ। ਫਿਰ ਉਹਨਾਂ ਦਾ ਥੋੜਾ ਥੋੜਾ ਸਰੂਪ ਬਣ ਜਾਂਦਾ, ਥੋੜੇ ਥੋੜੀ ਲਗ ਮਾਤਰ ਬਣ ਜਾਂਦੇ ਨੇ ਵੀ ਆਪਾਂ ਕਿਹੜਾ ਸ਼ਬਦ ਬੋਲਣਾ। ਉਹਦੇ ਤੋਂ ਅੱਗੇ ਹੈ ਮਧਮਾ, ਮਧਮਾ ਦਾ ਸੰਬੰਧ ਹੈ ਗਲੇ ਨਾਲ। ਫਿਰ ਇਹ ਅੱਖਰ ਗਲੇ ਤੱਕ ਆ ਜਾਂਦੇ ਨੇ, ਅੱਧੇ ਬਣ ਜਾਂਦੇ ਨੇ, ਅੱਧੇ ਰਹਿ ਜਾਂਦੇ ਨੇ। ਫਿਰ ਅਖੀਰਲਾ ਥਾਂ ਹੈ ਸ਼ਬਦ ਦੇ ਪੈਦਾ ਹੋਣ ਦਾ, ਬੈਕਰੀ। ਬੈਕਰੀ ਦਾ ਅਰਥ ਹੈ ਜਦੋਂ ਅਸੀਂ ਬੋਲਨੇ ਆ ਉਦੋਂ ਅੱਖਰ ਬੋਲ ਕੇ ਬਾਹਰ ਆ ਜਾਂਦੇ, ਉਦੋਂ ਅਸੀਂ ਉਹਨੂੰ ਕਹਿੰਦੇ ਵੀ ਫਲਾਣੇ ਮਨੁੱਖ ਨੇ ਸ਼ਬਦ ਕਿਹਾ, ਇਹ ਆਵਾਜ਼ ਕਹੀ। ਇਸ ਲਈ ਚਾਰ ਥਾਵਾਂ ਦੇ ਵਿਚੋਂ ਲੰਘ ਕੇ ਆਉਂਦੀ ਏ ਤੇ ਸਤਿਗੁਰਾਂ ਨੇ ਕਿਹਾ ਤੂੰ ਇਸ ਸ਼ਬਦ ਨਾਲ ਜੁੜ, ਜਿਵੇਂ ਇਹ ਅੰਦਰੋਂ ਬਾਹਰ ਆ ਰਿਹਾ ਨਾ, ਤੇ ਤੂੰ ਸ਼ਬਦ ਨਾਲ ਜੁੜ ਜਾ, ਸ਼ਬਦ ਤੈਨੂੰ ਉਸੇ ਤਰ੍ਹਾਂ ਵਾਪਸ ਲੈ ਜਾਏਗਾ, ਕਿਉਂਕਿ ਆਇਆ ਨਾ ਸੈਂਟਰ ਦੇ ਵਿਚੋਂ, ਕੇਂਦਰ ਤੋਂ ਆਇਆ। ਹੁਣੇ ਤੁਸੀਂ ਸ਼ਬਦ ਸੁਣ ਰਹੇ ਸੀ ਗੁਰੂ ਕੇ ਪਿਆਰਿਆਂ ਤੋਂ ਕਿ ਧੁਰ ਕੀ ਬਾਣੀ ਆਈ, ਇਹ ਜਿਹੜੀ ਬਾਣੀ ਹੈ ਬਾਹਰ ਆਈ ਏ, ਇਹ ਧੁਰ ਤੋਂ ਆਈ ਏ, ਤੇ ਧੁਰ ਦਾ ਅਰਥ ਕਿਸੇ ਆਕਾਸ਼ ਵਿਚ ਨਹੀਂ, ਧੁਰ ਦਾ ਅਰਥ ਹੈ ਮਨੁੱਖ ਦਾ ਅੰਦਰ ਸੈਂਟਰ ਜਿਹੜਾ ਜੀਵਨ ਦਾ ਕੇਂਦਰ, ਉਥੋਂ ਸ਼ਬਦ ਪੈਦਾ ਹੋਇਆ, ਉਥੋਂ ਆਵਾਜ਼ ਆਈ। ਜਦੋਂ ਮਨ ਉਹਦੇ ਨਾਲ ਜੁੜਿਆ ਗੁਰੂ ਸਾਹਿਬਾਨ ਦਾ, ਅੰਦਰੋਂ ਸੁਰਤ ਉਹਦੇ ਨਾਲ ਇੱਕਮਿਕ ਹੋ ਗਈ, ਉਹਦੇ ਵਿਚੋਂ ਜਿਹੜੇ ਭਾਵ ਪੈਦਾ ਹੋਏ ਉਹ ਇਹਨਾਂ ਚਾਰ ਥਾਵਾਂ ਦੇ ਵਿਚੋਂ ਲੰਘਦੇ ਲੰਘਦੇ ਜ਼ੁਬਾਨ ਤੱਕ ਆ ਗਏ, ਤੇ ਗੁਰੂ ਸਾਹਿਬ ਤਾਂ ਹੀ ਕਹਿੰਦੇ ਨੇ ਸ਼ਬਦ ਗੁਰੂ। ਹੁਣ ਇਸ ਸ਼ਬਦ ਨੂੰ ਉਚਾਰਨ ਕਰ, ਇਹਦੇ ਅੰਦਰ ਆਪਣਾ ਧਿਆਨ ਲਾ, ਇਹ ਸ਼ਬਦ ਜਿੱਥੋਂ ਆਇਆ ਤੈਨੂੰ ਵਾਪਸ ਉਸੇ ਥਾਂ ਤੇ ਲੈ ਜਾਏ। ਇਹ ਸ਼ਬਦ ਦੀ ਕਲਾ ਹੈ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੀ ਸ਼ਬਦ ਕਲਾ ਜਿਹਨੂੰ ਕਹਿੰਦੇ ਆ। ਇਹ ਸਭ ਤੋਂ ਸੌਖਾ ਰਸਤਾ ਗੁਰੂ ਸਾਹਿਬ ਨੇ ਬਾਕੀ ਦੇ ਜਿੰਨੇ ਕਰਮ ਕਾਂਡ ਦੁਨੀਆਂ ਵਿਚ ਔਖੇ ਸੌਖੇ ਰਹੇ ਨੇ ਉਹਨਾਂ ਤੋਂ ਸਭ ਤੋਂ ਸੌਖਾ ਇਹ ਰਸਤਾ ਦੱਸਿਆ, ਤੇ ਅੱਜ ਦੇ ਸ਼ਬਦ ਵਿਚ ਇਹ ਸੁਚੇਤ ਕੀਤਾ। ਭਾਵੇਂ ਕਿ ਪੜ੍ਹਨ ਤੇ ਜ਼ੋਰ ਦਿੱਤਾ ਗਿਆ, ਪੜ੍ਹਨਾ ਵੀ ਸਹਾਇਕ ਹੋ ਸਕਦਾ, ਪਰ ਗੁਰੂ ਸਾਹਿਬ ਨੇ ਗੱਲ ਜ਼ਰੂਰ ਨਾਲ ਕਹੀ ਕਿ ਤੇਰਾ ਪੜ੍ਹਨਾ ਕਿਤੇ ਕੜ੍ਹਨ ਨਾਲ ਨਾ ਜੁੜ ਜਾਏ। ਹਾਂ, ਇੱਕ ਪਾਸੇ ਹੁਕਮ ਦਿੱਤਾ ਕਿ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜ੍ਹੋ ਨਿਤ ਪਾਈ, ਉੱਥੇ ਪੜ੍ਹਨ ਦਾ ਹੁਕਮ ਦਿੱਤਾ ਗਿਆ, ਕਿਉਂਕਿ ਉਸ ਪੜ੍ਹਨ ਦੇ ਨਾਲ ਸੁਰਤ ਇਕਾਗਰ ਹੋਏਗੀ, ਸ਼ਬਦ ਦੇ ਵਿਚ ਟਿਕੇਗੀ। ਪਰ ਅੱਜ ਦੇ ਇਸ ਲੰਬੇ ਸ਼ਲੋਕ ਦੇ ਵਿਚ ਕਈ ਤਰ੍ਹਾਂ ਦੇ ਕਰਮ ਗੁਰੂ ਸਾਹਿਬ ਗਿਣ ਰਹੇ ਨੇ, ਇੱਕ ਇੱਕ ਅੱਖਰ ਨੂੰ ਸਮਝਣ ਦਾ ਯਤਨ ਕਰੀਏ। ਹਜ਼ੂਰ ਇੱਕ ਵਿਦਵਾਨ ਦੀ ਗੱਲ ਕਰਦੇ ਜਿਹੜਾ ਕੇਵਲ ਪੜ੍ਹਨ ਵਿਚ ਔਰ ਗਿਆਨ ਨੂੰ ਆਪਣੇ ਉੱਤੇ ਲੱਦਣ ਵਿਚ ਵਿਸ਼ਵਾਸ ਰੱਖਦਾ ਹੈ। ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਉਹ ਇੱਕ ਤਰ੍ਹਾਂ ਦੇ ਨਾਲ ਆਪਣੇ ਕੋਲ ਸਟੋਰ ਕਰ ਰਿਹਾ ਗਿਆਨ ਨੂੰ, ਇਕੱਠਾ ਕਰ ਰਿਹਾ। ਉਹ ਇਸ ਤਰ੍ਹਾਂ ਹੈ ਜਿਵੇਂ ਕਿਸੇ ਭਾਂਡੇ ਨੂੰ ਧੋਣ ਵਾਸਤੇ ਉਹਦੇ ਵਿਚ ਪਾਣੀ ਪਾਇਆ ਜਾਏ ਤੇ ਉਹ ਪਾਣੀ ਵਿਚ ਹੀ ਰਹਿ ਜਾਏ, ਉਹ ਪਾਣੀ ਵੀ ਗੰਦਾ ਹੋ ਗਿਆ ਤੇ ਭਾਂਡੇ ਦੀ ਮੈਲ ਵੀ ਨਹੀਂ ਨਿਕਲੀ। ਇਸ ਲਈ ਗੁਰਮਤ ਦੇ ਗਿਆਨ ਦਾ ਅਰਥ ਜਦੋਂ ਸੁਣਦਿਆਂ ਸੁਣਦਿਆਂ ਜੇ ਕਿਤੇ ਧਿਆਨ ਪ੍ਰੇਮ ਵਿਚ ਚਲਾ ਜਾਏ ਤੇ ਸੁਣਨਾ ਛੱਡ ਦੇਣਾ, ਉਹਦੀ ਲੋੜ ਨਹੀਂ ਰਹਿੰਦੀ। ਸੁਣਦਿਆਂ ਸੁਣਦਿਆਂ ਕਿਤੇ ਮਨ ਇਕਾਗਰ ਹੋ ਜਾਏ, ਟਿਕ ਜਾਏ, ਪ੍ਰੇਮ ਵਿਚ ਚਲਾ ਜਾਏ, ਤੇ ਫਿਰ ਕੱਲੀ ਆਵਾਜ਼ ਵਿਚ ਰਹਿ ਜਾਣਾ, ਫਿਰ ਅਰਥਾਂ ਵੱਲ ਨਾ ਜਾਣਾ, ਅਰਥ ਹੋਰ ਚੀਜ਼ ਨੇ, ਫਿਰ ਕੇਵਲ ਉਸ ਧਵਾਨੀ ਦੇ ਵਿਚ ਉਸ ਆਵਾਜ਼ ਵਿਚ ਜੁੜੇ ਰਹਿਣਾ। ਇਸ ਲਈ ਹਜ਼ੂਰ ਕਹਿੰਦੇ ਕਿ ਲਿਖ ਲਿਖ ਪੜ੍ਹਿਆ, ਬਹੁਤ ਪੜ੍ਹਿਆ, ਬੜਾ ਗਿਆਨ ਇਕੱਠਾ ਕੀਤਾ, ਤੇ ਗਿਆਨ ਜਿਹੜਾ ਅੱਖਰਾਂ ਦਾ ਆਪਣਾ ਇੱਕ ਸੁਭਾਅ ਹੈ, ਕਿਉਂਕਿ ਸ਼ਬਦ ਬੜਾ ਸ਼ਕਤੀਸ਼ਾਲੀ ਇੱਕ ਵਿਸ਼ਾ ਜੀਵਨ ਦਾ, ਜਿਹੜੇ ਪੰਜ ਤੱਤ ਨੇ ਉਹਨਾਂ ਦੇ ਵਿਚੋਂ ਇੱਕ ਤੱਤ ਹੈ ਆਕਾਸ਼, ਤੇ ਆਕਾਸ਼ ਦਾ ਵਿਸ਼ਾ ਹੈ ਸ਼ਬਦ, ਤੇ ਸ਼ਬਦ ਦੇ ਵਿਚ ਬੜੀ ਤਾਕਤ ਹੈ। ਸ਼ਬਦ ਨੂੰ ਜੇ ਅਸੀਂ ਜ਼ਿਆਦਾ ਦੁਹਰਾਵਾਂਗੇ ਨਾ ਸਰੀਰ ਦੇ ਵਿਚ, ਜ਼ਿਆਦਾ ਪੜਾਂਗੇ, ਤੇ ਮਨੁੱਖ ਦਾ ਅੰਦਰ ਇੱਕ ਸੰਘਰਸ਼ ਪੈਦਾ ਹੋਵੇਗਾ, ਇੱਕ ਤਾਪ ਪੈਦਾ ਹੋਵੇਗਾ, ਉਹਨੂੰ ਕਾਹਲਿਆ ਪਾਏਗਾ ਜੇ ਉਹਦੇ ਵਿੱਚ ਪ੍ਰੇਮ ਨਾ ਹੋਵੇ। ਇਸ ਲਈ ਸ਼ਬਦ ਦੇ ਨਾਲ ਪ੍ਰੇਮ ਹੋਣਾ ਅਤ ਜ਼ਰੂਰੀ ਹੈ, ਨਹੀਂ ਤੇ ਉਹ ਇਸ ਤਰ੍ਹਾਂ ਹੋਏਗਾ ਜਿਵੇਂ ਸੁੱਕੀ ਗੱਡੀ ਦਾ ਇੰਜਨ ਚੱਲ ਗਿਆ ਉਹ ਰਗੜ ਕੇ ਰੱਖਦਾ ਇੱਕ ਸ਼ਬਦ ਹੀ। ਇਸ ਲਈ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਸਾਡਾ ਮਨ ਬਹੁਤ ਗਾਲਾ ਪੈਂਦਾ, ਕਿਉਂ? ਉਹ ਇਕੱਲਾ ਸ਼ਬਦ ਅਸੀਂ ਤੇਜ਼ੀ ਨਾਲ ਦੁਹਰਾ ਰਹੇ ਹਾਂ, ਉਹਦੇ ਵਿੱਚ ਪ੍ਰੇਮ ਨਹੀਂ ਹੈ। ਇਸ ਲਈ ਉਹਦੇ ਵਿੱਚ ਭਾਉ ਪਾਇਆ ਹੋਵੇ। ਸ਼ਬਦ ਤੇ ਸਿਰਫ ਭਾਂਡਾ ਹੈ, ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ ਏਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ। ਸ਼ਬਦ ਅੱਖਰ ਜਿਹੜਾ ਬੋਲ ਰਹੇ ਹਾਂ ਉਹ ਤੇ ਸਿਰਫ ਬਰਤਨ ਹੈ, ਤੇ ਬਰਤਨ ਦੇ ਵਿੱਚ ਪ੍ਰੇਮ ਹੋਣਾ ਚਾਹੀਦਾ, ਉਹਦੇ ਵਿੱਚ ਭਾਵਨਾ ਹੋਣੀ ਚਾਹੀਦੀ, ਤਾਂ ਮਨੁੱਖ ਨੂੰ ਅੰਦਰ ਕੋਈ ਪ੍ਰਾਪਤੀ ਹੋਏਗੀ। ਹੁਣ ਜੇ ਇਕੱਲੇ ਬਰਤਨ ਆਪਾਂ ਭੋਜਨ ਛਕਣਾ ਹੋਵੇ ਤੇ ਬਰਤਨ ਸਟੋਰ ਤੇ ਚਲੇ ਜਾਈਏ ਉੱਥੇ ਸਾਡੀ ਭੁੱਖ ਮਿਟ ਜਾਏਗੀ, ਉੱਥੇ ਇਕੱਲੇ ਭਾਂਡੇ ਨੇ। ਬਾਹਰਲਾ ਗਿਆਨ ਸਿਰਫ ਭਾਂਡਾ ਹੈ, ਉਸ ਭਾਂਡੇ ਨੂੰ ਵਰਤਣਾ ਜੇ ਉਹਦੇ ਵਿੱਚ ਪ੍ਰੇਮ ਹੈ ਤਾਂ ਫਿਰ ਉਹ ਭੁੱਖ ਮਿਟਾਏਗਾ, ਭੋਜਨ ਆ ਜਾਏਗਾ ਉਹਦੇ ਵਿੱਚ। ਪਰ ਜੇ ਉਹਦੇ ਵਿੱਚ ਭੋਜਨ ਨਹੀਂ ਤਾਂ ਫਿਰ ਇਸ ਤਰ੍ਹਾਂ ਜਿਵੇਂ ਅਸੀਂ ਇਕੱਲੇ ਭਾਂਡੇ ਲੈ ਕੇ ਬੈਠ ਗਏ, ਉਹਨਾਂ ਨੂੰ ਵੇਖ ਲਿਆ, ਉਹਨਾਂ ਨੂੰ ਮੂੰਹ ਨਾਲ ਲਾ ਲਿਆ, ਪਰ ਉਹ ਕਦੀ ਭੁੱਖ ਨਹੀਂ ਮਿਟਾਉਣਗੇ। ਇਸ ਤਰ੍ਹਾਂ ਦੁਨੀਆਂ ਦੇ ਵਿੱਚ ਬਹੁਤੇ ਲੋਕ ਗਿਆਨ ਨੂੰ ਕੇਵਲ ਪੜ੍ਹਦੇ, ਕੇਵਲ ਸਮਝਦੇ ਨੇ ਔਰ ਸਮਝ ਕੇ ਲਿਖਦੇ ਵੀ ਨੇ, ਪਰ ਫਿਰ ਖਾਲੀ ਰਹਿ ਜਾਂਦਾ ਜੀਵਨ ਅੰਦਰੋਂ, ਫਿਰ ਅਧੂਰਾਪਣ ਰਹਿ ਜਾਂਦਾ। ਉਹਦਾ ਕਾਰਨ ਉਹ ਸਿਰਫ ਗਿਆਨ ਦੇ ਭਾਂਡਿਆਂ ਵਿੱਚ ਫਸੇ ਹੋਏ ਨੇ, ਉਹਨਾਂ ਨੇ ਗੁਰੂ ਅੱਗੇ ਅਰਦਾਸ ਕਰਕੇ ਵਿੱਚ ਪ੍ਰੇਮ ਦਾ ਭੋਜਨ ਨਹੀਂ ਪਵਾਇਆ, ਕਿਉਂਕਿ ਪ੍ਰੇਮ ਦੇ ਭੋਜਨ ਤੋਂ ਬਿਨਾਂ ਸਾਰਾ ਕੁਝ ਅਧੂਰਾ ਰਹਿ ਜਾਂਦਾ। ਇਸ ਲਈ ਹਜ਼ੂਰ ਕਹਿੰਦੇ ਨੇ ਲਿਖ ਲਿਖ ਪੜਿਆ ਤੇਤਾ ਕੜਿਆ, ਕੜਿਆ ਦਾ ਅਰਥ ਨੇ ਕੜ ਗਿਆ, ਅੰਦਰ ਸੜਨ ਲੱਗ ਪਿਆ, ਅੰਦਰ ਈਰਖਾ ਪੈਦਾ ਹੋ ਗਈ, ਵਿਚਾਰ ਇੱਕ ਦੂਜੇ ਦੇ ਨਾਲ ਬਹਿਸ਼ਬਾਜੀ ਦੀ ਗੱਲ ਸ਼ੁਰੂ ਹੋ ਗਈ, ਮਾੜੇ ਚੰਗੇ ਦੀ ਵਿਤਰੇਕ ਅੰਦਰ ਪੈਦਾ ਹੋ ਗਈ। ਇਸ ਲਈ ਇੱਕ ਦਸ਼ਾ ਹੈ, ਜਦੋਂ ਗਿਆਨ ਆਉਣ ਦੇ ਕੁਝ ਵੀ ਥੋੜਾ ਜਿਹਾ ਗਿਆਨ ਅਸੀਂ ਸ਼ੁਰੂ ਕਰੀਏ, ਆਲੇ ਦੁਆਲੇ ਦੇ ਲੋਕਾਂ ਵਿੱਚ ਜਿਹੜਾ ਵਿਚਾਰ ਜਾਏਗਾ, ਹੋ ਸਕਦਾ ਸਾਨੂੰ ਹੰਕਾਰੀ ਕਰਦਾ, ਕੁਝ ਲੋਕ ਸਾਨੂੰ ਆਪਣੇ ਤੋਂ ਨੀਵੇਂ ਦਿਸਣ। ਇਸ ਲਈ ਸਤਿਗੁਰੂ ਕਹਿੰਦੇ ਬਹੁ ਤੀਰਥ ਭਵਿਆ, ਇੱਥੇ ਹੁਣ ਤੀਰਥਾਂ ਤੇ ਜਾਣ ਵਾਲਿਆਂ ਦੀ ਵਿਆਖਿਆ। ਤੇਤੋ ਲਵਿਆ, ਲਵਿਆ ਦਾ ਅਰਥ ਨੇ ਜਿਵੇਂ ਕਾਂ ਲਾਉਂਦਾ, ਭਾਵ ਹੋਰ ਹੰਕਾਰੀ ਹੋ ਜਾਂਦਾ। ਤੀਰਥਾਂ ਤੇ ਜਾਣ ਦੀ ਪ੍ਰਥਾ ਪਹਿਲੇ ਪਹਿਲ ਬਹੁਤ ਪਹਿਲਾਂ ਚੱਲੀ ਸੀ, ਉਹਦਾ ਇੱਕ ਕਾਰਨ ਸੀ। ਹੁਣ ਸਿੱਖ ਜਗਤ ਵਿੱਚ ਇਹਦੀ ਇੰਨੀ ਜ਼ਰੂਰਤ ਨਹੀਂ ਰਹੀ। ਜਦੋਂ ਪਹਿਲਾਂ ਤੀਰਥ ਬਣਾਏ ਗਏ ਤੇ ਲੋਕ ਜਾਂਦੇ ਸਨ ਸਾਲ ਬਾਅਦ, ਦੋ ਬਾਅਦ, ਤਿੰਨ ਬਾਅਦ, ਉਹਦਾ ਇੱਕ ਕਾਰਨ ਸੀ। ਉਹਦਾ ਕਾਰਨ ਇਹ ਸੀ ਵੀ ਉਹਨਾਂ ਲੋਕਾਂ ਕੋਲ ਰੋਜ਼ ਦਾ ਸਤਸੰਗ ਨਹੀਂ ਸੀ। ਗੁਰੂ ਸਾਹਿਬ ਨੇ ਸਾਨੂੰ ਤਾਂ ਗੁਰਦੁਆਰੇ ਦਿੱਤੇ ਨਾ, ਪਰ ਰੋਜ਼ ਅਸੀਂ ਤੀਰਥ ਤੇ ਜਾ ਸਕਦੇ? ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਹਰ ਇੱਕ ਥਾਂ ਤੇ ਤੀਰਥ ਖੋਲ ਦਿੱਤਾ ਗੁਰੂ ਸਾਹਿਬ ਨੇ। ਪਰ ਜਿਹੜੇ ਪਹਿਲਾਂ ਧਰਮ ਸਨ ਉਹਨਾਂ ਨੇ ਇਹ ਤੀਰਥ ਸਥਾਨ ਤੇ ਜਾਣ ਦੀ ਗੱਲ ਕਿਉਂ ਕੀਤੀ ਸੀ, ਉਹਦਾ ਕੀ ਕਾਰਨ ਸੀ? ਕਿ ਮਨੁੱਖ ਦੀ ਜਿਹੜੀ ਸੁਰਤ ਤੇ ਥੋੜੀ ਜਿਹੀ ਘਰ ਵਿੱਚੋਂ ਬਾਹਰ ਨਿਕਲੇ, ਸਾਲ ਵਿੱਚੋਂ 15-20 ਦਿਨੇ ਘਰੋਂ ਬਾਹਰ ਜਾਏਗਾ ਤੇ ਇਹਦਾ ਥੋੜਾ ਜਿਹਾ ਮੋਹ ਟੁੱਟੇਗਾ, ਇਹ ਕਾਰੋਬਾਰਾਂ ਵਿੱਚੋਂ ਨਿਕਲੇਗਾ, ਇਹਨੂੰ ਅੰਦਰਲੇ ਜੀਵਨ ਦੀ ਸਮਝ ਆਏਗੀ, ਕਾਰਨ ਇਹ ਸੀ। ਪਰ ਉਹ ਤੀਰਥ ਵੀ ਇੱਕ ਕੇਵਲ ਰਿਵਾਜ ਬਣ ਗਏ, ਉੱਥੇ ਵੀ ਲੋਕ ਹੰਕਾਰੀ ਹੋ ਗਏ, ਜਿਹਨੂੰ ਸਤਿਗੁਰੂ ਕਹਿੰਦੇ ਤੀਰਥ ਜਾਓ ਤਾਂ ਹਉ ਹਉ ਕਰਦੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ। ਔਰ ਗੁਰੂ ਸਾਹਿਬ ਨੇ ਸਾਡੇ ਉੱਤੇ ਵੀ ਥੋੜੀ ਜਿਹੀ ਚੋਟ ਕੀਤੀ ਕਿ ਤੂੰ ਇੱਕ ਗੱਲ ਖਿਆਲ ਰੱਖੀ ਵੀ ਕਿਤੇ ਸਾਲ ਆਪਣੀ ਮਰਜ਼ੀ ਕਰੇ ਤੇ ਸਾਲ ਬਾਅਦ ਤੂੰ ਧਾਰਮਿਕ ਕਰਮ ਕਰਾ ਕੇ ਕੋਈ ਵੀ ਪਾਠ ਆਦਿਕ ਜਾਂ ਕਿਸੇ ਥਾਂ ਤੇ ਇਸ਼ਨਾਨ ਕਰਕੇ ਆਏ ਤੇ ਮਨ ਵਿੱਚ ਸੋਚ ਲੈ ਵੀ ਪਿਛਲੇ ਪਾਪ ਖਤਮ ਹੋ ਗਏ। ਸਤਿਗੁਰਾਂ ਨੇ ਸੁਚੇਤ ਕੀਤਾ, ਸਾਹਿਬ ਕਹਿੰਦੇ ਨੇ ਪਾਪ ਕਰੇ ਪੰਚਾਂ ਕੇ ਵਸ ਰੇ, ਪਾਪ ਕੀਤੇ ਰੱਜ ਕੇ, ਪਤਾ ਵੀ ਸੀ, ਪਾਪ ਕਰੇ ਪੰਚਾਂ ਕੇ ਵਸ ਰੇ, ਤੀਰਥ ਨਾਏ ਕਹੇ ਸਭ ਉਤਰੇ। ਤੀਰਥ ਨਾ ਕੇ ਆਪਣੇ ਮਨ ਵਿੱਚ ਇਹ ਫੈਸਲਾ ਕਰ ਲਿਆ ਵੀ ਉਤਰ ਗਏ। ਬੌਰ ਕਮਾਵੇ ਹੋਏ ਨਿਸ਼ੰਗ, ਤੇ ਪਰਤ ਕੇ ਆ ਕੇ ਨਿਸ਼ੰਗ ਦਾ ਅਰਥ ਬੇਫਿਕਰ ਹੋ ਕੇ ਫਿਰ ਕਮਾਉਣੇ ਸ਼ੁਰੂ ਕਰ ਦਿੱਤੇ, ਕਿਉਂ? ਤੀਰਥ ਜੋ ਆਏ ਵੀ ਫਿਰ ਲਾ ਦਿਆਂਗੇ ਜਾ ਕੇ। ਇਹ ਸਿਰਫ ਧਰਮ ਦੇ ਵਿੱਚ ਇੱਕ ਆਸ ਬਣਾਈ ਗਈ ਸੀ ਵੀ ਜਿਹੜੇ ਲੋਕ ਪਾਪੀ ਨੇ ਵਿਚਾਰੇ ਉਨ੍ਹਾਂ ਵਾਸਤੇ ਥੋੜੀ ਜਿਹੀ ਆਸ ਬਣ ਜਾਏ ਵੀ ਪਾਪ ਪਰਮਾਤਮਾ ਲਾ ਦਿੰਦਾ, ਕੋਈ ਗੱਲ ਨਹੀਂ, ਬਖਸ਼ਣ ਵਾਲਾ ਹੈ, ਪਤਿਤ ਪਾਵਨ ਹੈ ਵੀ। ਪਰ ਇਹਦਾ ਵੀ ਨਜਾਇਜ਼ ਫਾਇਦਾ ਉਠਾਇਆ ਮਨੁੱਖ ਨੇ, ਉਹਨੇ ਇਹਦਾ ਇੱਕ ਤਰ੍ਹਾਂ ਦੇ ਨਾਲ ਲਾਇਸੈਂਸ ਲੈ ਲਿਆ ਪਰਮਾਤਮਾ ਤੋਂ। ਔਰ ਜ਼ਿਆਦਾ ਤਾਂ ਲੋਕ ਗੁਰਦੁਆਰੇ ਨੂੰ, ਧਰਮ ਮੰਦਰਾਂ ਨੂੰ ਮਸੀਹਤ ਨੂੰ ਤੀਰਥਾਂ ਨੂੰ ਸਮਝਦੇ ਇਸ ਵਾਸਤੇ ਨੇ ਵੀ ਤੁਸੀਂ ਪਾਪ ਕਰਨ ਵਿਚ ਕਿਉਂ ਕਮੀ ਕਰਦੇ ਹੋ, ਗੁਰਦੁਆਰੇ ਨੂੰ ਹੈ ਉੱਥੇ ਜਾ ਕੇ ਲੈ ਜਾਂਦੇ ਨੇ, ਇਹਦਾ ਗਲਤ ਅਰਥ ਹੋ ਗਿਆ, ਇਹਦੀ ਗਲਤ ਪਰਿਭਾਸ਼ਾ ਕਰ ਦਿੱਤੀ ਗਈ। ਔਰ ਇਹ ਪਰਿਭਾਸ਼ਾ ਕੀਤੀ ਦੱਸਣ ਵਾਲਿਆਂ ਨੇ ਵੀ ਇਸ ਤਰ੍ਹਾਂ ਹੋ ਜਾਂਦਾ, ਉਨ੍ਹਾਂ ਨੇ ਸਿਧਾਂਤ ਲੁਕੋ ਦਿੱਤੇ ਵਿਚੋਂ ਜੋ ਗੁਰੂ ਸਾਹਿਬ ਕਹਿਣਾ ਚਾਹੁੰਦੇ ਸੀ। ਗੁਰੂ ਸਾਹਿਬ ਦਾ ਮਤਲਬ ਸੀ ਇੱਕ ਵਿਅਕਤੀ ਪਾਪ ਕਰ ਕਰਕੇ ਹਾਰ ਗਿਆ ਹੈ ਔਰ ਉਹ ਵਿਚਾਰਾ ਬੇਚੈਨ ਹੈ, ਦੁਖੀ ਹੈ, ਉਹਨੂੰ ਆਸ ਬਣਾਉਣ ਵਾਸਤੇ ਉਹਨੂੰ ਦੁਰਕਾਰਿਆ ਨਾ ਜਾਏ, ਉਹਨੂੰ ਰਸਤਾ ਦੱਸਿਆ ਜਾਏ ਕਿ ਸਹਿਜੇ ਸਹਿਜੇ ਤੇਰੇ ਜੀਵਨ ਦਾ ਉਧਾਰ ਹੋ ਜਾਏਗਾ। ਇਹਨੂੰ ਗੁਰੂ ਸਾਹਿਬ ਨੇ ਕਿਹਾ ਬਾਣੀ ਦੇ ਵਿਚ, ਉਨ੍ਹਾਂ ਨੇ ਇਹਦੇ ਵਿਚ ਸਿਧਾਂਤ ਸਪਸ਼ਟ ਕਰ ਦਿੱਤਾ ਕਿ ਜੈਸਾ ਬਾਰਕ ਭਾਏ ਸੁਪਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੈ ਬਹੁ ਭਾਂਤੀ ਬੌਰ ਪਿਤਾ ਗਲ ਲਾਵੇ। ਹੁਣ ਇਹ ਕੱਲੀਆਂ ਦੋ ਤੁਕਾਂ ਜੇ ਵਰਤ ਲਈਆਂ ਤੇ ਗਲਤੀ ਹੋ ਜਾਏਗੀ। ਇਹਦੇ ਵਿਚ ਕਿਹਾ ਗਿਆ ਵੀ ਜਿਵੇਂ ਇਕ ਬੱਚਾ ਕਈ ਅਪਰਾਧ ਕਰਕੇ ਆਪਣੇ ਪਿਤਾ ਕੋਲ ਆਉਂਦਾ ਤੇ ਸ਼ਰਨੀ ਪੈ ਜਾਂਦਾ ਤੇ ਪਿਤਾ ਉਹਨੂੰ ਬਖਸ਼ ਦਿੰਦਾ, ਆਪਣੇ ਗੱਲ ਨਾਲ ਲਾ ਦਿੰਦਾ। ਹੁਣ ਇਹਦਾ ਮਤਲਬ ਉਹ ਬੱਚਾ ਆਇਆ ਜੇ ਉਹਨੂੰ ਇਥੋਂ ਤੱਕ ਹੀ ਰਿਹਾ ਤੇ ਉਹ ਫਿਰ ਪਰਤ ਕੇ ਫਿਰ ਕਰੇਗਾ ਜਾ। ਪਰ ਗੁਰੂ ਸਾਹਿਬ ਨੇ ਅਗਲੀ ਪੰਕਤੀ ਨਾਲ ਕੇ ਕਹਿਣ ਲੱਗੇ ਇਹਨੂੰ ਵੀ ਜ਼ਰੂਰ ਨਾਲ ਪੜ ਤੇ ਇਹਨੂੰ ਵੀ ਸਮਝ, ਪਿਛਲੇ ਔਗੁਣ ਬਖਸ਼ ਲੈ, ਫਿਰ ਉਸ ਬੱਚੇ ਦੇ ਪਰਮਾਤਮਾ ਉਸ ਮਨੁੱਖ ਦੇ ਪਿਛਲੇ ਔਗੁਣ ਬਖਸ਼ ਦਿੰਦਾ, ਪਿਛਲੇ ਮਾਫ ਕਰ ਦਿੰਦਾ, ਪਰ ਸ਼ਰਤ ਨਾਲ ਇਹ ਹੈ ਆਗੈ ਮਾਰਗ ਪਾਵੇ, ਅੱਗੋਂ ਉਹ ਬੰਦਾ ਸਿੱਧੇ ਮਾਰਗ ਤੇ ਤੁਰੇ, ਪਿਛਲੇ ਉਹਦੇ ਬਖਸ਼ੇ ਜਾਣ। ਸਿਧਾਂਤ ਤੇ ਇਹ ਸੀ, ਪਰ ਸੰਸਾਰ ਨੇ ਇਹਦਾ ਸਿਧਾਂਤ ਦਾ ਅਰਥ ਕੱਢਿਆ ਵੀ ਸਾਰੇ ਧਾਰਮਿਕ ਸਥਾਨ ਸਾਰੇ ਧਾਰਮਿਕ ਪਾਠ ਇਸੇ ਵਾਸਤੇ ਨੇ ਕਿਉਂਕਿ ਪਾਪ ਕਰੋ ਕਿਉਂਕਿ ਬਾਅਦ ਵਿਚ ਬਖਸ਼ੇ ਜਾਂਦੇ ਨੇ। ਜ਼ਿਆਦਾ ਲੋਕਾਂ ਨੇ ਤੇ ਇਹ ਵੀ ਪ੍ਰਕਿਰਿਆ ਬਣਾਈ ਵੀ ਸਾਰੀ ਜ਼ਿੰਦਗੀ ਹੀ ਸ਼ੁਭ ਕਰਮ ਕਰਨ ਦੀ ਲੋੜ ਨਹੀਂ ਕਿਉਂਕਿ ਪ੍ਰਬੰਧ ਹੈ, ਤੁਸੀਂ ਮਰ ਜਾਓਗੇ ਬਾਅਦ ਵਿਚ ਤੁਹਾਡਾ ਸਾਰਾ ਪ੍ਰਬੰਧ ਕਰ ਦਿੱਤਾ ਜਾਏਗਾ, 101 ਰੁਪਏ ਨਾਲ ਮੁਕਤੀ ਹੋ ਜਾਏਗੀ। ਤੀਰਥ ਬਹੁਤ ਨੇ, ਉੱਥੇ ਲੋਕ ਖੜੇ ਹੋਏ ਨੇ, ਉਹ ਕਹਿੰਦੇ ਨੇ ਦੱਸੋ ਕਿਹੜੀ ਜੂਨ ਵਿਚ ਪੈਣਾ, ਜਿੰਨੇ ਰੁਪਏ ਜ਼ਿਆਦਾ ਉਵੇਂ ਦੀ ਜੂਨ ਮਿਲ ਜਾਏ। ਇਸ ਲਈ ਉਡਾਇਆ ਗਿਆ ਬਹੁਤ ਜ਼ਿਆਦਾ ਕਾਸ਼ੀ ਦੇ ਵਿਚ, ਖਾਸ ਕਰਕੇ ਹੋਇਆ ਜਿੱਥੇ ਕਬੀਰ ਜੀ ਰਹਿੰਦੇ ਸਨ, ਉੱਥੇ ਜਿਹੜੇ ਸੱਜਣ ਸਨ ਰੋਜੀ ਰੋਟੀ ਦਾ ਆਸਰਾ ਸੀ। ਵੈਸੇ ਇਹ ਮਨੁੱਖ ਉਹਦੇ ਤੇ ਵਿਸ਼ਵਾਸ ਨਹੀਂ ਕਰਦਾ, ਜੇ ਇਹ ਪਖੰਡ ਨਾ ਕਰੇ ਤੇ ਰੋਟੀ ਰੱਬ ਤਾਂ ਵੀ ਦਿੰਦਾ। ਕਬੀਰ ਸਾਹਿਬ ਉੱਥੇ ਸਨ ਤੇ ਉੱਥੇ ਇੱਕ ਨਾਲ ਮਗਹਰ ਪੈਂਦਾ, ਥੋੜੀ ਜਿਹੀ ਦੂਰ ਪੈਂਦਾ ਕਾਸ਼ੀ ਤੋਂ, ਉਹਦਾ ਨਾਂ ਹੈ ਮਗਹਰ। ਹੁਣ ਕਾਸ਼ੀ ਦੇ ਵਿਚ ਵੱਡਾ ਸ਼ਹਿਰ ਸੀ, ਬੜੇ ਬ੍ਰਾਹਮਣ ਸਨ, ਪਰਮਾਰ ਸੀ, ਤੇ ਕਈ ਵਾਰੀ ਵਿਚਾਰੇ ਉਹ ਉਹਨਾਂ ਨੂੰ ਤੰਗੀ ਆ ਜਾਂਦੀ ਮਾਇਆ ਦੀ, ਕਿਉਂਕਿ ਕਿੰਨੇ ਕੁ ਲੋਕ ਮਰਨ ਤੇ ਕਿੰਨੇ ਬਾਅਦ ਵਿਚ ਉਹਨਾਂ ਦੇ ਅਰਦਾਸ ਹੋਵੇ ਤੇ ਉਹ ਝੋਲੀ ਭਰੀ ਜਾਏ। ਇਸ ਕਰਕੇ ਉਹਨਾਂ ਨੇ ਇੱਕ ਵਿਚਾਰ ਪੈਦਾ ਕਰ ਦਿੱਤਾ, ਉਹ ਕਿਹੜਾ ਸੀ ਕਿ ਜਿਹੜਾ ਬੰਦਾ ਕਾਸ਼ੀ ਵਿਚ ਆ ਕੇ ਮਰੇਗਾ ਨਾ, ਉਹ ਸਿੱਧਾ ਬੈਕੁੰਠ ਨੂੰ ਜਾਏਗਾ, ਜਿਹੜਾ ਮਗਹਰ ਵਿਚ ਮਰੇਗਾ ਯਾਨੀ ਕਿ ਦੂਰ, ਉਹ ਖੋਤਾ ਬਣੇਗਾ। ਉਨ੍ਹਾਂ ਨੇ ਉਡਾਇਆ ਖੁੱਲਿਆਂ ਤੇ ਉਹਦਾ ਬੜਾ ਅਸਰ ਹੋਇਆ, ਬੜਾ ਕਾਰੋਬਾਰ ਵਿਚ ਫਰਕ ਪੈ ਗਿਆ ਉਨ੍ਹਾਂ ਦੇ। ਉਹ ਫਰਕ ਕੀ ਪਿਆ ਕਿ ਜਦੋਂ ਦੇਖਣਾ ਵੀ ਕੋਈ ਅਮੀਰ ਆਦਮੀ ਸਨ ਬੜੀ ਦੂਰ ਦੂਰ, ਕਾਸ਼ੀ ਤੋਂ 100-200 ਕਿਲੋਮੀਟਰ ਦੂਰ, ਜਦੋਂ ਉਨ੍ਹਾਂ ਨੂੰ ਮਹਿਸੂਸ ਹੋ ਜਾਣਾ ਵੀ ਹੁਣ ਮੌਤ ਨੇੜੇ ਹੈ, ਤੇ ਉਨ੍ਹਾਂ ਨੇ ਜਲਦੀ ਜਲਦੀ ਕਾਸ਼ੀ ਆ ਕੇ ਰਹਿਣ ਲੱਗ ਪੈਣਾ ਵੀ ਉੱਥੇ ਮਰਨੇ ਆ ਜਾ ਕੇ। ਹੁਣ ਜਿੱਥੇ ਬੰਦੇ ਨੇ ਮਰਨਾ ਫਿਰ ਕਿਰਿਆ ਕਰਮ ਸਾਰਾ ਉੱਥੇ ਹੋਣਾ। ਇਸ ਕਰਕੇ ਉਹ ਸਿਲਸਿਲਾ ਧੰਨ ਦਾ ਚੱਲ ਗਿਆ। ਇਸ ਤਰ੍ਹਾਂ ਦੇ ਪਖੰਡ ਤੇ ਪਾਪ ਜਦੋਂ ਕਬੀਰ ਜੀ ਨੇ ਵੇਖਿਆ ਤੇ ਉਨ੍ਹਾਂ ਦੀ ਜਦੋਂ ਉਮਰ ਹੋਈ ਨਾ 80 ਕੁ ਸਾਲ ਦੀ, ਕਬੀਰ ਜੀ ਨੇ ਆਪਣਾ ਜਿਹੜਾ ਝੋਲਾ ਸੀ ਚੁੱਕਿਆ ਤੇ ਉਹ ਮਗਰ ਵੱਲ ਤੁਰ ਪਏ। ਕਹਿਣ ਲੱਗੇ ਮੈਂ ਜਾ ਕੇ ਦੇਖਣਾ ਉੱਥੇ ਮਨੁੱਖ ਕਿਵੇਂ ਖੋਤਾ ਬਣਦਾ। ਫਿਰ ਉਸ ਥਾਂ ਤੇ ਗਏ, ਉੱਥੇ ਰਹੇ, ਉੱਥੇ ਉਨ੍ਹਾਂ ਨੇ ਸਰੀਰ ਤਿਆਗਿਆ ਸੀ ਮਗਰ ਵਿਚ, ਔਰ ਇਸ ਭਰਮ ਨੂੰ ਤੋੜਿਆ। ਇਸ ਲਈ ਇਸ ਤਰ੍ਹਾਂ ਦੇ ਕਰਮ ਕਾਂਡ, ਸਤਿਗੁਰੂ ਕਹਿੰਦੇ ਤੀਰਥਾਂ ਤੇ ਜਾਣ ਵਾਲੇ ਲੋਕ, ਉਹਦਾ ਕਾਰਨ ਕੁਝ ਹੋਰ ਹੁੰਦਾ ਹੈ, ਪਰ ਰਸਤੇ ਦੇ ਵਿਚ ਲੋਕ ਉਹਦੇ ਵਿਚ ਹੋਰ ਕੁਝ ਬਣਾ ਦਿੰਦੇ ਨੇ। ਬਹੁ ਤੀਰਥ ਭਵਿਆ ਤੇ ਤੋਂ ਲਵਿਆ, ਲਵਿਆ ਦੇ ਅਰਥ ਨੇ ਬਹੁ ਚਲਾਕ ਹੋ ਗਿਆ, ਬੜੇ ਗਿਆਨ ਦੀਆਂ ਗੱਲਾਂ ਸਿੱਖ ਲਈਆਂ। ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸਰੀਰ ਦੇ ਉੱਤੇ ਬੜੇ ਭੇਖ ਲਾਏ ਔਰ ਸਰੀਰ ਨੂੰ ਬੜਾ ਦੁੱਖ ਦਿੱਤਾ, ਪਰ ਪਰਮਾਤਮਾ ਦੇ ਪ੍ਰੇਮ ਨਾਮ ਦੀ ਗੱਲ ਕੋਈ ਹੈ ਨਹੀਂ ਸੀ। ਸਹੋ ਵੇ ਜੀਆ ਆਪਣਾ ਕੀਆ, ਇਹ ਜਿਹੜੇ ਭੇਖ ਕੀਤੇ, ਇਹ ਸਰੀਰ ਤੇ ਜਿਹੜੇ ਭੇਖ ਧਾਰਨ ਕੀਤੇ ਵਾਧੂ ਦੇ, ਇਹਨਾਂ ਦਾ ਜਿਹੜਾ ਦੁੱਖ ਸੀ ਉਹਨੂੰ ਕਹਿ ਰਹੇ ਨੇ ਸਤਿਗੁਰੂ ਸਹੋ ਵੇਦੀਆ, ਹੇ ਇਸ ਤਰ੍ਹਾਂ ਕਰਨ ਵਾਲੇ ਮਨੁੱਖ, ਹੁਣ ਇਸ ਤਰ੍ਹਾਂ ਕਰਨ ਦਾ ਜਿਹੜੇ ਕਰਮ ਕਰਨ ਦਾ ਜਿਹੜਾ ਫਲ ਹੈ ਤੂੰ ਆਪ ਹੀ ਇਹਨੂੰ ਸਹਿ। ਅੰਨ ਨਾ ਖਾਇਆ ਸਾਧ ਗਵਾਇਆ, ਇਹ ਵਰਤ ਰੱਖਣ ਵਾਲਿਆਂ ਦੀ ਘਟਨਾ ਹੈ। ਜਿਹੜੇ ਭੋਜਨ ਕਰਨਾ ਛੱਡਦੇ ਨੇ, ਜਿਹੜੇ ਰੋਜ਼ੇ ਰੱਖਦੇ ਨੇ, ਸਤਿਗੁਰਾਂ ਨੇ ਕਿਹਾ ਅੰਨ ਨਹੀਂ ਖਾਧਾ, ਕੀ ਹੋਇਆ? ਸਾਧ ਗਵਾਇਆ, ਅੰਦਰੋਂ ਸਵਾਦ ਗੁਆਚ ਗਿਆ, ਅੰਦਰ ਦਾ ਰਸ ਟੁੱਟ ਗਿਆ, ਔਰ ਸਰੀਰ ਦੇ ਰਸ ਤੋਂ ਬਿਨਾਂ ਨਾਮ ਵੀ ਨਹੀਂ ਜਪਿਆ ਜਾਂਦਾ। ਸਤਿਗੁਰੂ ਨੇ ਵਰਤ ਦੱਸਿਆ, ਹਜ਼ੂਰ ਦਾ ਇਹ ਵਰਤ ਹੈ, ਨਾ ਤੂੰ ਘੱਟ ਖਾ ਨਾ ਤੂੰ ਜ਼ਿਆਦੇ ਖਾ, ਉਹਨੂੰ ਗੁਰੂ ਸਾਹਿਬ ਨੇ ਵਰਤ ਕਿਹਾ। ਜੀਵਨ ਦੇ ਵਿੱਚ ਨਾ ਤੂੰ ਜ਼ਿਆਦਾ ਨੀਂਦ ਲੈ ਤੇ ਨਾ ਥੋੜੀ ਲੈ, ਜੀਵਨ ਵਿੱਚ ਨਾ ਜ਼ਿਆਦੇ ਕੰਮ ਕਰ ਤੇ ਨਾ ਘੱਟ ਕਰ, ਇਹਨੂੰ ਸੰਤੁਲਨ ਕਿਹਾ। ਧਰਮ ਨਾਮ ਹੀ ਇਸ ਚੀਜ਼ ਦਾ। ਧਰਮ ਦੇ ਅਰਥ ਨੇ ਕਿ ਜੀਵਨ ਦੀ ਹਰ ਇੱਕ ਸ਼ਕਤੀ ਨੂੰ ਕੇਂਦਰ ਵਿੱਚ ਲੈ ਆਉਣਾ, ਸਿਰੇ ਤੇ ਨਾ ਲੈ ਕੇ ਜਾਣਾ ਕਿਸੇ ਵੀ ਚੀਜ਼ ਨੂੰ। ਇਸ ਲਈ ਪਰਮਾਤਮਾ ਦੇ ਹੱਕ ਵਿੱਚ ਨਹੀਂ ਹੈ। ਪਰਮਾਤਮਾ ਇਹ ਗੱਲ ਖਿਆਲ ਰੱਖਣਾ, ਕਿਸੇ ਵੀ ਹੱਦ ਦੇ ਹੱਕ ਵਿੱਚ ਨਹੀਂ, ਉਹ ਮਨੁੱਖ ਨੂੰ ਵਿਚਕਾਰ ਰੱਖਣਾ ਚਾਹੁੰਦਾ। ਮਨੁੱਖ ਨਾ ਜ਼ਿਆਦਾ ਸੰਸਾਰੀ ਹੋ ਜਾਏ ਤੇ ਨਾ ਸਿੱਧ ਬਣ ਜਾਏ, ਪਰਮਾਤਮਾ ਦੀ ਮਰਜ਼ੀ ਹੈ। ਔਰ ਤੁਸੀਂ ਦੇਖ ਲੈਣਾ, ਇਹਦੇ ਸੰਕੇਤ, ਇਹਦੇ ਸਿਗਨਲ ਸੰਸਾਰ ਵਿੱਚੋਂ ਮਿਲਦੇ ਨੇ। ਜਿੱਥੇ ਮਾਤਾ ਪਿਤਾ ਤੇ ਪਰਿਵਾਰ ਅੱਤ ਦੇ ਸੰਸਾਰੀ ਹੋ ਜਾਂਦੇ ਨੇ, ਅੱਤ ਦੇ ਨਿਸ਼ਈ ਹੋ ਜਾਂਦੇ ਨੇ ਤੇ ਵਿਕਾਰੀ ਹੋ ਜਾਂਦੇ ਨੇ, ਉਹਨਾਂ ਘਰਾਂ ਦੇ ਵਿੱਚੋਂ ਧਾਰਮਿਕ ਬੱਚੇ ਜਨਮ ਲੈਂਦੇ। ਉਹਦਾ ਕਾਰਨ ਕੀ ਹੈ? ਪਰਮਾਤਮਾ ਉਹਨਾਂ ਦੇ ਜੀਵਨ ਤੋਂ ਖੁਸ਼ ਨਹੀਂ, ਫਿਰ ਉੱਥੇ ਧਾਰਮਿਕ ਬੰਦੇ ਪੈਦਾ ਕਰਦਾ। ਇਹ ਬਹੁਤੀ ਵਾਰੀ ਹੋਈ। ਇਸ ਲਈ ਕਈ ਲੋਕ ਇਸ ਤਰ੍ਹਾਂ ਦੇ ਜਿਹੜੇ ਦਿਨ ਰਾਤ ਜਿਆਦਤੀ ਵਿੱਚ ਚਲੇ ਜਾਂਦੇ ਨੇ, ਧਰਮ ਦੇ ਵਿੱਚ ਉਹ ਸੰਸਾਰ ਨੂੰ ਛੱਡਣ ਦੀ ਗੱਲ ਕਰਦੇ ਨੇ, ਉਹਨਾਂ ਦੇ ਘਰ ਵਿੱਚ ਨਾਸਤਿਕ ਕਈ ਵਾਰੀ ਪੈਦਾ ਹੋ ਜਾਂਦੇ ਨੇ। ਉਹ ਕੁਦਰਤ ਦਾ ਨਿਯਮ ਤੋੜ ਰਹੇ ਨੇ। ਅਸਲ ਵਿੱਚ ਕੁਦਰਤ ਤੋਂ ਸਿਗਨਲ ਦੇ ਰਹੀ ਹੈ ਵੀ ਤੂੰ ਵਿਚਕਾਰ ਤੁਰ, ਵਿਚਕਾਰ ਦਾ ਰਸਤਾ ਹੈ। ਤੂੰ ਨਾ ਤੇ ਜ਼ਿਆਦਾ ਡਿੱਗਣਾ ਚਾਹੀਦਾ ਸੰਸਾਰ ਵਿੱਚ, ਔਰ ਨਾ ਤੂੰ ਬਹੁਤ ਵੱਡਾ ਸਿੱਧ ਹੋ ਜਾਣਾ ਚਾਹੀਦਾ, ਇਹਦੇ ਵਿਚਕਾਰ ਤੁਰ। ਔਰ ਕੁਦਰਤ ਇਹ ਸਿਗਨਲ ਦਿੰਦੀ ਹੈ ਇਸ ਤਰ੍ਹਾਂ ਔਲਾਦ ਪੈਦਾ ਕਰਕੇ ਵੀ ਇਸ ਤਰ੍ਹਾਂ ਤੈਨੂੰ ਨਹੀਂ ਕਰਨਾ ਚਾਹੀਦਾ, ਨਾ ਤੈਨੂੰ ਵਹਿਸ਼ੀ ਹੋਣਾ ਚਾਹੀਦਾ, ਵਿਕਾਰੀ ਹੋਣਾ ਚਾਹੀਦਾ, ਡਿੱਗ ਪੈਣਾ ਚਾਹੀਦਾ, ਤੇ ਨਾ ਤੈਨੂੰ ਸੰਸਾਰ ਤੋਂ ਦੂਰ ਜਾਣਾ ਚਾਹੀਦਾ। ਇਸ ਲਈ ਸਤਿਗੁਰੂ ਕਹਿੰਦੇ ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ, ਦੂਜਾ ਪਾਇਆ, ਇਹਦੇ ਨਾਲ ਬੜਾ ਦੁੱਖ ਪ੍ਰਾਪਤ ਹੋਇਆ, ਜੀਵਨ ਵਿੱਚ ਕੋਈ ਟਿਕਾ ਨਹੀਂ ਆਇਆ। ਦੂਜਾ ਪਾਇਆ ਦਾ ਅਰਥ ਦੁਬਧਾ ਪੈਦਾ ਹੋਈ। ਉਹ ਕਾਹਦੀ? ਦੁਬਧਾ ਇਹ ਸੀ ਕਿ ਐਸਾ ਮਨੁੱਖ ਜਿਹੜਾ ਵਰਤ ਰੱਖਦਾ ਦੂਸਰਿਆਂ ਨੂੰ ਫਿਰ ਬੜਾ ਘੂਰ ਕੇ ਦੇਖਦਾ ਵੀ ਇਹ ਸਾਰੇ ਪਾਪੀ ਨੇ, ਵਰਤ ਨਹੀਂ ਰੱਖਦੇ, ਇਸ ਕਰਕੇ ਦੁਬਧਾ ਪੈਦਾ ਹੋ ਗਿਆ। ਵਸਤਰ ਨਾ ਪਹਿਰੇ ਐਨ ਇਸ ਪਹਿਰੇ, ਇਹ ਇੱਕ ਫਿਰਕਾ ਹੈ ਜਿਹੜੇ ਵਸਤਰ ਨਹੀਂ ਪਹਿਣਦੇ। ਅਜੇ ਤੱਕ ਹਿੰਦੁਸਤਾਨ ਵਿੱਚ ਇਹਨਾਂ ਦੇ ਟੋਲੇ ਫਿਰਦੇ ਤੀਰਥਾਂ ਦੇ ਉੱਤੇ, ਜਿਹੜੇ ਵਸਤਰ ਨਹੀਂ ਪਹਿਰਦੇ, ਨਗਨ ਲੈਂਦੇ ਨੇ। ਐਨ ਇਸ ਕਹਿਰੇ, ਕਹਿਰੇ ਦਾ ਅਰਥ ਆਪਣੇ ਸਰੀਰ ਤੇ ਕਹਿਰ ਸਹਿੰਦੇ ਨੇ, ਭਾਵ ਜਦੋਂ ਲੂ ਵਗਦੀ ਉਦੋਂ ਗਰਮ ਹਵਾ ਆਪਣੇ ਸਰੀਰ ਤੇ ਹੰਡਾਉਂਦੇ ਨੇ, ਤੇ ਪੋਹ ਦੇ ਦਿਨਾਂ ਵਿੱਚ ਆਪਣੇ ਉੱਤੇ ਬਰਫ਼ ਸਹਿੰਦੇ ਨੇ। ਇਸ ਤਰ੍ਹਾਂ ਉਹ ਸਰੀਰ ਨੂੰ ਦੁੱਖ ਦੇ ਕੇ ਉਸ ਕੁਦਰਤ ਦੇ ਨਿਯਮਾਂ ਤੋਂ ਉਲਟ ਤੁਰ ਰਹੇ ਨੇ। ਹਜ਼ੂਰ ਕਹਿੰਦੇ ਨੇ ਬਸਤਰ ਨਾ ਪਹਿਰੇ ਐਨ ਇਸ ਕਹਿਰੇ ਮੌਨ ਬਿਗੁੱਤਾ। ਕੁਝ ਲੋਕ ਐਸੇ ਨੇ ਜਿਹੜੇ ਚੁੱਪ ਕਰ ਜਾਂਦੇ ਨੇ, ਬੋਲਦੇ ਨੇ। ਇਸ ਦੁਨੀਆਂ ਦੀ ਇਹ ਫਿਤਰਤ ਹੈ, ਕੁਝ ਲੋਕ ਬਿਲਕੁਲ ਚੁੱਪ ਕਰ ਗਏ ਤੇ ਕੁਝ ਚੁੱਪ ਕਰਦੇ ਨੇ, ਉਹ ਜ਼ਿਆਦਾ ਬੋਲਦੇ। ਇਹ ਪਰਮਾਤਮਾ ਦੇ ਉਲਟ ਹੈ, ਇਹ ਨੇਚਰ ਇਹਨੂੰ ਪ੍ਰਵਾਨ ਨਹੀਂ ਕਰਦੇ। ਉਹਦਾ ਮਤਲਬ ਹੈ ਮਨੁੱਖ ਵਿਚਕਾਰ ਰਵੇ, ਉਹ ਜਿੰਦਾ ਰਹਿ ਸਕੇ, ਸੰਸਾਰ ਦੇ ਵਿੱਚ ਡੁੱਬੇ ਵੀ ਨਾ। ਇਸ ਕਰਕੇ ਮੌਨ ਵੀ ਗੁੱਤਾ ਖੁਆਰ ਹੋਇਆ, ਕਿਉਂ ਜਾਗੇ ਗੁਰ ਬਿਨ ਸੁੱਤਾ, ਗੁਰੂ ਤੋਂ ਬਿਨਾਂ ਸੁੱਤਾ ਕਿਵੇਂ ਜਾਗੇ, ਤੇ ਜਿੰਨਾ ਚਿਰ ਜਾਗ ਨਾ ਆਵੇ ਤੇ ਸੁਪਨੇ ਕਿਵੇਂ ਟੁੱਟਣ, ਤੇ ਸੁਪਨਿਆਂ ਦੇ ਵਿੱਚ ਜਿਹੜੀ ਭੱਜ ਦੌੜ ਹੋ ਰਹੀ ਹੈ, ਜਿਹੜਾ ਦੁੱਖ ਮਿਲ ਰਿਹਾ, ਕਦੀ ਕੋਈ ਮਾਰ ਜਾਂਦਾ, ਕਦੀ ਆਪਾਂ ਕਿਸੇ ਨੂੰ ਮਾਰਵੇਂ, ਤੇ ਸੁਪਨਿਆਂ ਵਿੱਚ ਇਹ ਕਦੀ ਹੱਲ ਨਹੀਂ ਹੋਵੇਗਾ। ਸੁਪਨੇ ਦੇ ਵਿੱਚ ਮਨੁੱਖ ਸਾਰੀ ਉਮਰ ਵੀ ਟੁੱਟਣ ਦਾ ਯਤਨ ਕਰੇ, ਕਿਉਂਕਿ ਉਹਦਾ ਸੁਪਨਾ ਚੱਲ ਰਿਹਾ, ਉਹਦੇ ਵਿੱਚ ਆਪਾਂ ਕਿਸੇ ਨਾਲ ਲੜ ਪਏ, ਉਹਦੇ ਤੋਂ ਖਤਰਾ ਪੈਦਾ ਹੋ ਗਿਆ, ਸੁਪਨੇ ਦੇ ਵਿੱਚ ਹੀ ਉਹਨੂੰ ਮਾਰ ਦਿੱਤਾ, ਉਹਦੇ ਜਿਹੜੇ ਮਿੱਤਰ ਸਨ ਸਾਨੂੰ ਮਾਰਨ ਨੂੰ ਫਿਰਦੇ ਨੇ, ਇਸ ਤਰ੍ਹਾਂ ਦਾ ਸੁਪਨਾ ਚੱਲਦਾ ਰਿਹਾ, ਉਹਦੇ ਤੋਂ ਕਿਵੇਂ ਜਾਨ ਛੁੱਟੇਗੀ ਜੇ ਜਾਗ ਆਏਗੀ ਤਾਂ। ਇਸ ਲਈ ਗੁਰੂ ਸਾਹਿਬ ਕਹਿੰਦੇ ਇੱਕ ਛਿਣ ਲੱਗਦੀ ਹੈ, ਜ਼ਿਆਦਾ ਨਹੀਂ, ਇਹ ਤੇ ਕੋਈ ਲੰਬੇ ਵਕਤ ਦੀ ਗੱਲ ਨਹੀਂ। ਗੱਲ ਸਿਰਫ ਜਾਗਣ ਦੀ ਹੈ। ਜਾਗਦਿਆਂ ਸਾਰੇ ਸੁਪਨੇ ਟੁੱਟਦੇ ਨੇ, ਸੁੱਤੇ ਰਿਹਾ ਕੋਈ ਵੀ ਸੁਪਨਾ ਟੁੱਟਦਾ ਨਹੀਂ ਔਰ ਨਾ ਹੀ ਦੁੱਖ ਮਿਟਦਾ। ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਜਾਗਣ ਦੀ ਗੱਲ ਕੀਤੀ। ਮਨ ਨੂੰ ਜਾਗ ਸ਼ਬਦ ਕਿਉਂ ਸੁਣਾਉਣਾ ਕਿ ਮਨ ਜਾਗੇ, ਤੇ ਜਿਉਂ ਜਿਉਂ ਮਨ ਜਾਗੇਗਾ ਤਿਉਂ ਤਿਉਂ ਸੁਪਨੇ ਟੁੱਟਣਗੇ, ਤਿਉਂ ਤਿਉਂ ਸੰਸਾਰ ਸੁਪਨਾ ਦਿਸੇ। ਜਿਉਂ ਸੁਪਨਾ ਅਰਪਿਕਣਾ ਐਸੇ ਜਗ ਕੋ ਜਾਣ। ਸਤਿਗੁਰੂ ਕਹਿੰਦੇ ਨੇ ਕਿਉਂ ਜਾਗੇ, ਗੁਰੂ ਤੋਂ ਬਿਨਾਂ ਜਾਗ ਕਿਵੇਂ ਆਵੇ? ਇਹ ਇੱਕ ਧਰਮ ਦਾ ਨਿਯਮ ਹੈ, ਜਾਗਿਆ ਹੋਇਆ ਜਗਾ ਸਕਦਾ ਹੈ। ਗੁਰੂ ਦੀ ਲੋੜ ਕਿਉਂ ਹੈ? ਭਾਵੇਂ ਲੱਖਾਂ ਦੀਵੇ ਪਏ ਹੁਣ ਬੁੱਝੇ ਨੇ, ਦੀਵਿਆਂ ਦਾ ਕੀ ਅਰਥ, ਉਨ੍ਹਾਂ ਵਿੱਚੋਂ ਇੱਕ ਜਾਗਦਾ ਹੀ ਨਹੀਂ ਹੈ। ਸਤਿਗੁਰੂ ਦੀ ਲੋੜ ਤਾਂ ਹੈ ਕਿ ਸਤਿਗੁਰੂ ਜਾਗਦਾ ਹੈ ਦਿਓ। ਕੋਈ ਜਾਗਦਾ ਹੋਵੇ ਇੱਕ ਵੀ, ਉਹ ਹਜ਼ਾਰਾਂ ਨੂੰ ਜਗਾ ਸਕਦਾ ਹੈ, ਤੇ ਜੇ ਉਹ ਵੀ ਵਿੱਚ ਸੌਂ ਗਿਆ ਸਾਰੇ ਸੁੱਤੇ, ਫਿਰ ਉਨ੍ਹਾਂ ਨੂੰ ਜਗਾਏਗਾ ਕੌਣ? ਇਸ ਲਈ ਗੁਰੂ ਵਿੱਚ ਤੇ ਸਾਡੇ ਵਿੱਚ ਇਹ ਫਰਕ ਕਿ ਸਤਿਗੁਰੂ ਜਾਗਦਾ ਹੈ ਤੇ ਸੁੱਤੇ ਹੋਏ ਨੂੰ ਕਿਸੇ ਜਾਗਦੇ ਦੀ ਲੋੜ ਹੈ। ਜਗਾਏ ਸਾਰੇ ਸੁਪਨੇ ਟੁੱਟ ਜਾਣ, ਸਾਰੇ ਦੁੱਖ ਮਿਟ ਜਾਣ। ਇਸ ਲਈ ਹਜ਼ੂਰ ਕਹਿੰਦੇ ਨੇ ਕਿ ਕਿਉਂ ਜਾਗੈ ਗੁਰਬਿਣ ਸੂਤਾ, ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ। ਪੱਗ ਕਹਿੰਦੇ ਨੇ ਪੈਰ ਨੂੰ, ਉਪੇ ਤਾਣਾ ਦੇ ਅਰਥ ਨੇ ਜੁੱਤੀ, ਪੁਰਾਣਾ ਲਫ਼ਜ਼। ਪੈਰ ਵਿੱਚ ਜੁੱਤੀ ਨਹੀਂ ਪਾਉਂਦਾ, ਪੈਰ ਨੂੰ ਕੰਡੇ ਚੁੱਭਦੇ ਨੇ ਔਰ ਇਸ ਤਰ੍ਹਾਂ ਰੱਬ ਨੂੰ ਖੁਸ਼ ਕਰਨ ਦਾ ਯਤਨ ਕਰ ਰਿਹਾ। ਭਾਵੇਂ ਕਿ ਇਹ ਵੀ ਕੰਮ ਪ੍ਰੇਮ ਵਿੱਚੋਂ ਸ਼ੁਰੂ ਹੋਇਆ ਸੀ, ਤੇ ਪ੍ਰੇਮ ਜੁੱਤੀ ਨਾ ਪਾਉਣ ਦੇ ਅਰਥ ਨੇ ਜਿਵੇਂ ਘਰ ਤੋਂ ਬਾਹਰ ਕੋਈ ਸਾਡਾ ਮਿੱਤਰ ਆਇਆ ਤੇ ਇਕਦਮ ਮਨੁੱਖ ਉੱਠ ਕੇ ਦੌੜ ਪੈਂਦਾ, ਉਹਨੂੰ ਜੁੱਤੀ ਪਾਉਣੀ ਭੁੱਲ ਜਾਏ। ਇਹ ਉਹ ਅਵਸਥਾ ਸੀ, ਪਰ ਇਹਦੀ ਨਕਲ ਕੀਤੀ ਗਈ ਬਾਅਦ ਵਿੱਚ, ਲੋਕਾਂ ਨੇ ਇਹਨੂੰ ਅਡੰਬਰ ਬਣਾਇਆ। ਫਿਰ ਕੋਈ ਨੰਗੇ ਪੈਰੇ ਗੁਰਦੁਆਰੇ ਆਵੇ, ਇਹਦੇ ਨਾਲ ਕੀ ਫਰਕ ਪੈਂਦਾ? ਕਿਉਂਕਿ ਉਹ ਸਿਖਾਇਆ ਹੋਇਆ ਕਿਸੇ ਨੇ, ਉਹ ਆਪਣੇ ਵਿੱਚੋਂ ਪੈਦਾ ਨਹੀਂ ਹੋਇਆ, ਉਹ ਤਾਂ ਇੱਕ ਸਿੱਖਿਆ ਹੋਇਆ ਹੈ। ਗੁਰੂ ਨਾਲ ਤੇ ਕੋਈ ਸੰਬੰਧ ਨਹੀਂ, ਨੰਗੇ ਪੈਰੀ ਜਾ ਰਿਹਾ, ਉਹਦੇ ਕੀ ਅਰਥ ਹੋ ਸਕਦੇ ਨੇ? ਉਹਦੇ ਵਿੱਚ ਕੋਈ ਪ੍ਰੇਮ ਨਹੀਂ। ਉਹ ਤੇ ਇੱਥੋਂ ਸ਼ੁਰੂ ਹੋ ਸਕਦਾ ਹੈ ਕਿ ਸਿੱਖ ਆਪਣੇ ਘਰ ਵਿੱਚ ਬੈਠਾ ਤੇ ਇੰਨਾ ਗੁਰੂ ਦਾ ਪ੍ਰੇਮ ਜਾਗਿਆ ਕਿ ਮੰਜੇ ਤੋਂ ਉੱਠਣ ਲੱਗਿਆ, ਗੁਰੂ ਦੀ ਯਾਦ ਜ਼ਿਆਦਾ ਵਧੀ ਤੇ ਜੁੱਤੀ ਪਾਉਣ ਦੀ ਯਾਦ ਘੱਟ ਗਈ, ਉਹਦਾ ਚੇਤਾ ਭੁੱਲ ਗਿਆ। ਉਹ ਇਹ ਅਰਥ ਸਨ ਨੰਗੇ ਪੈਰੀ ਆਉਣ ਦਾ। ਪਰ ਇਸ ਤਰ੍ਹਾਂ ਇਹ ਇੱਕ ਰਿਵਾਜ ਚੱਲਦਾ ਹੈ, ਲੋਕ ਕਰਦੇ ਨੇ। ਇਸ ਤਰ੍ਹਾਂ ਗੁਰੂ ਕੋਲ ਆਇਆ ਕਿ ਉਹਨੂੰ ਚੇਤਾ ਭੁੱਲ ਗਿਆ ਕਿ ਮੈਂ ਕੋਈ ਕੰਮ ਕਰਨਾ ਸੀ, ਕੋਈ ਵਸਤਰ ਪਹਿਨਣੇ ਸਨ, ਕੋਈ ਆਪਣੇ ਉੱਤੇ ਕੋਈ ਹਾਰ ਸ਼ਿੰਗਾਰ ਲਾਉਣਾ ਸੀ, ਇਹ ਸਾਰੀਆਂ ਚੀਜ਼ਾਂ ਵਿਸਰ ਗਈਆਂ। ਯਾਦ ਇੰਨੀ, ਪ੍ਰੇਮ ਨੇ ਇੰਨੀ ਇਕਦਮ ਲਹਿਰ ਮਾਰ ਦਿੱਤੀ ਕਿ ਸਾਰਾ ਸੰਸਾਰ ਗਾਇਬ ਹੋ ਗਿਆ, ਸਿਰਫ ਇੱਕੋ ਸੰਸਾਰ ਬਚਿਆ। ਫਿਰ ਉਹ ਵਿਅਕਤੀ ਨੰਗੇ ਪੈਰੀ ਆਏਗਾ, ਜਿੱਥੋਂ ਜਿੱਥੋਂ ਪੈਰ ਰੱਖੇਗਾ ਤੀਰਥ ਬਣ ਜਾਏਗਾ। ਜਿੱਥੇ ਜਿੱਥੇ ਉਹ ਆਏਗਾ, ਉਹ ਰਸਤੇ ਦੇ ਵਿੱਚ ਤਸੀਰ ਬਦਲਦੀ ਜਾਏਗੀ, ਉਹ ਧਰਤੀ ਹੋਰ ਤਰ੍ਹਾਂ ਦੀ ਹੋ ਜਾਏਗੀ। ਪਰ ਇਸ ਤਰ੍ਹਾਂ ਨਹੀਂ ਹੋਏਗਾ ਜਿਵੇਂ ਅਸੀਂ ਨੰਗੇ ਪੈਰ ਤੁਰਨੇ। ਸਤਿਗੁਰੂ ਕਹਿੰਦੇ ਪੱਗ ਉਪੇ ਤਾਣਾ, ਜੁੱਤੀ ਨਹੀਂ ਪਾਈ, ਆਪਣਾ ਕੀਆ ਕਮਾਣਾ। ਫਿਰ ਜਦੋਂ ਪੈਰਾਂ ਨੂੰ ਰੋੜੀਆਂ ਜਾਂ ਕੰਡੇ ਚੁੱਭਦੇ ਨੇ, ਆਪਣੇ ਕੀਤੇ ਦਾ ਆਪ ਹੀ ਫਲ ਪਾ ਰਿਹਾ। ਫਲ ਮਲ ਖਾਈ ਸਿਰ ਛਾਈ ਪਾਈ, ਇਸ ਤਰ੍ਹਾਂ ਕਈਆਂ ਨੇ ਮੈਲ ਖਾਧੀ, ਹੋਰ ਕਈ ਤਰ੍ਹਾਂ ਦੇ ਫਿਰਕਿਆਂ ਦੀ ਗੱਲ ਕਰਦੇ ਨੇ। ਇਹ ਆਪਣੇ ਸਿਰ ਵਿੱਚ ਸਵਾਹ ਪਾਉਣ ਦੇ ਬਰਾਬਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜਾਂ ਨਿੰਦਿਆ ਕਰਕੇ ਆਪਣੇ ਸਿਰ ਵਿੱਚ ਸਵਾਹ ਪਾਉਣ ਵਾਲੀ ਗੱਲ ਕਰ ਰਹੇ ਨੇ। ਅਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧਾ ਪਤ ਗਵਾਈ। ਇਸ ਤਰ੍ਹਾਂ ਇਸ ਮੂਰਖ ਮਨੁੱਖ ਨੇ ਆਪਣੀ ਇੱਜ਼ਤ ਗਵਾ ਲਈ, ਭਾਵ ਰੱਬ ਦੇ ਘਰ ਵਿੱਚ ਸਤਿਕਾਰ ਨਹੀਂ ਮਿਲੇਗਾ, ਕਿਉਂਕਿ ਬਿਣ ਨਾਵੈ ਕਿਛ ਥਾਂ ਨਾ ਪਾਈ। ਇਹ ਨਾਵੈ ਸ਼ਬਦ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਲਓ। ਨਾਮ ਤੋਂ ਬਿਨਾਂ ਕੁਝ ਵੀ ਥਾਂ ਦਾ ਅਰਥ ਲਿਖਿਆ ਨਹੀਂ ਜਾਏਗਾ, ਘਰ ਅਸੀਂ ਲਵਾਂਗੇ, ਉਹ ਸਾਡੇ ਮਨ ਵਿੱਚ ਵਾਪਰ ਜਾਏਗਾ ਵੀ ਅਸੀਂ ਕਰ ਲਿਆ, ਪਰ ਅੱਗੇ ਨਹੀਂ ਜਾਏਗਾ, ਅੱਗੇ ਉਹ ਲੇਖੇ ਵਿੱਚ ਨਹੀਂ ਪਏਗਾ। ਇਸ ਲਈ ਨਾਮ ਤੋਂ ਬਿਨਾਂ ਕੁਝ ਲੇਖੇ ਵਿੱਚ ਪੈਣ ਵਾਲੀ ਗੱਲ ਨਹੀਂ ਹੈ। ਬਿਨ ਨਾਵ ਹੈ ਕਿਸ ਥਾਂ ਨਾ ਪਾਈ, ਰਹਿ ਬੇਬਾਣੀ। ਬੇਬਾਣੀ ਦਾ ਅਰਥ ਹੈ ਜੰਗਲ, ਬੀਆਬਾਨ, ਮੜੀ ਮਸਾਣੀ, ਮੜੀਆਂ ਵਿੱਚ ਰਹਿਣ ਵਾਲੇ ਲੋਕ, ਮਸਾਣਾ ਵਿੱਚ ਰਹਿਣ ਵਾਲੇ। ਅੰਧ ਨਾ ਜਾਣੇ ਫਿਰ ਪਛਤਾਣੀ, ਉਹਨਾਂ ਨੂੰ ਪਤਾ ਨਹੀਂ ਕਿ ਇਹ ਕਰਤੂਤਾਂ ਕਰਨ ਦੇ ਨਾਲ ਬੰਦੇ ਨੂੰ ਪਛਤਾਉਣਾ ਪੈਂਦਾ। ਕਬੀਰ ਜੀ ਨੇ ਕਿਹਾ ਬਾਣੀ ਵਿੱਚ, ਕਬੀਰ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਇਣ ਜਾਏ। ਵਾਹਿਗੁਰੂ ਦਾ ਸਿਮਰਨ ਛੱਡ ਕੇ ਕਈ ਲੋਕ ਰਾਤ ਨੂੰ ਇਹਨੂੰ ਕਹਿੰਦੇ ਮਸਾਨ ਜਗਾਉਣਾ, ਜਿੱਥੇ ਮੁਰਦੇ ਸਾੜੇ ਜਾਂਦੇ ਨੇ ਉਹਨਾਂ ਨੂੰ ਉਹ ਜਗਾਉਂਦੇ ਨੇ, ਜਿੱਥੋਂ ਇਹ ਸਾਰਾ ਪਖੰਡ ਸ਼ੁਰੂ ਹੁੰਦਾ। ਕਬੀਰ ਜੀ ਕਹਿੰਦੇ ਨੇ ਹਰਕਾ ਸਿਮਰਨ ਛਾੜ ਕੇ ਰਾਤ ਜਗਾਇਣ ਜਾਏ, ਸਰਪਨ ਹੋਏ ਕੈ ਔਤਰੈ, ਐਸਾ ਮਨੁੱਖ ਸੁਪਨੀ ਦੀ ਜੂਨ ਵਿਚ ਪੈਂਦਾ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਵਚਨ ਹੈ ਸਲੋਕਾਂ ਵਿਚ। ਔਤਰੈ ਦਾ ਅਰਥ ਹੈ ਜਨਮ ਲੈਣਾ, ਸਰਪਨ ਹੋਏ ਕੈ ਔਤਰੈ, ਜਾਏ ਆਪਣੇ ਖਾਏ, ਆਪਣੇ ਦਾ ਅਰਥ ਹੈ ਆਪਣੇ ਹੀ ਬੱਚੇ, ਕਿਉਂਕਿ ਸੁਪਨੀ ਬਾਰੇ ਮੰਨਿਆ ਗਿਆ ਕਿ ਉਹ ਕਈ ਸੈਂਕੜੇ ਬੱਚਿਆਂ ਨੂੰ ਜਨਮ ਦਿੰਦੀ ਏ, ਤੇ ਜਨਮ ਉਹ ਜਦੋਂ ਬੱਚੇ ਨਿਕਲਦੇ ਨੇ ਨਾਲੋ ਨਾਲ ਉਹਨਾਂ ਨੂੰ ਖਾਈ ਜਾਂਦੀ ਹੈ। ਐਸਾ ਮਨੁੱਖ ਜਿਹੜੇ ਇਸ ਤਰ੍ਹਾਂ ਦੇ ਕੁਕਰਮ ਕਰਦਾ, ਮੜੀਆਂ ਮਸਾਣਾ ਵਿਚ ਰਹਿ ਕੇ ਪਖੰਡ ਇਕੱਠੇ ਕਰਦਾ ਹੈ, ਕਬੀਰ ਜੀ ਕਹਿੰਦੇ ਨੇ ਉਹ ਸਰਪਣ ਦੀ ਜੋਨ ਵਿਚ ਪੈ ਕੇ ਆਪਣੇ ਬੱਚਿਆਂ ਨੂੰ ਆਪ ਖਾਣ ਦੇ ਤੁਲ ਇਹ ਕਰਮ ਕਰ ਰਿਹਾ। ਪਰ ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ। ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਦਾ ਔਰ ਵਾਹਿਗੁਰੂ ਦਾ ਨਾਮ ਮਨ ਵਿਚ ਵਸਾਉਂਦਾ, ਨਾਨਕ ਨਦਰ ਕਰੇ ਸੋ ਪਾਏ, ਫਿਰ ਜੇ ਪਰਮਾਤਮਾ ਉਹਦੇ ਤੇ ਰਹਿਮਤ ਕਰੇ ਨਦਰ ਕਰੇ, ਆਸ ਅੰਦੇਸੇ ਤੇ ਨਹਿ ਕੇਵਲ। ਅੰਦੇਸਾ ਕਹਿੰਦੇ ਨੇ ਸ਼ੱਕ ਨੂੰ, ਆਸ ਕਹਿੰਦੇ ਨੇ ਵਾਸ਼ਨਾ ਨੂੰ। ਫਿਰ ਉਹਦੇ ਅੰਦਰੋਂ ਵਾਸ਼ਨਾ ਯਾਨੀ ਕਿ ਹਿਰਸ, ਇੱਕ ਮੰਗਤਾਪਣ, ਇੱਕ ਭਿਖਾਰੀਪਣ, ਉਹ ਵੀ ਖਤਮ ਹੋ ਜਾਂਦਾ। ਅੰਦੇਸਾ ਸ਼ੱਕ ਦੀ ਦੁਨੀਆਂ ਵਿਚੋਂ ਨਿਕਲ ਜਾਂਦਾ ਹੈ, ਨਹਿ ਕੇਵਲ ਉਹ ਆਜ਼ਾਦ ਹੋ ਜਾਂਦਾ, ਮੁਕਤ ਹੋ ਜਾਂਦਾ। ਹਉਮੈ ਸ਼ਬਦ ਜਲਾਏ ਔਰ ਉਹ ਗੁਰੂ ਕੇ ਸ਼ਬਦ ਦੇ ਦੁਆਰਾ ਆਪਣੇ ਅੰਦਰੋਂ ਹਉਮੈ ਨੂੰ ਸਾੜ ਦਿੰਦਾ ਹੈ। ਔਰ ਇੱਕ ਦੋ ਮਿੰਟ ਵਾਸਤੇ ਸਾਰੇ ਗੁਰੂ ਚਰਨਾਂ ਨਾਲ ਜੁੜੀਏ, ਸਾਰਿਆਂ ਨੂੰ ਪ੍ਰੇਮ ਸਾਹਿਬ ਚ ਪਾਲਤਾ ਕਰਨੀ। ਵਾਹਿਗੁਰੂ 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 ਵਾਹਿਗੁਰੂ
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 ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।